ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਭ ਆਪਣਾ। ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ। ਪ੍ਰਗਟੇ ਭਲੇ ਸੰਜੋਗਾ, ਕਰ ਇਸਨਾਨ ਸਿਮਰ ਪ੍ਰਭ ਆਪਣਾ। ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ। ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ ਰਹਾਉ। ਸਾਚਾ ਸਾਹਿਬ ਅੰਮ੍ਰਿਤ ਵਡਾਈ, ਭਗਤ ਵਛਲ ਦਇਆਲਾ। ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਨ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਤਿਗੁਰਾਂ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਜੋ ਅੰਮ੍ਰਿਤ ਬਚਨ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ, ਇਸ ਦਾ ਪਾਠ ਆਪ ਜੀ ਨੇ ਹੁਣ ਫਿਰ ਸਰਵਣ ਕੀਤਾ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਹੈ। ਇਸ ਵਿੱਚ ਆਤਮਿਕ ਜੀਵਨ ਕਮਾਉਣ ਵਾਸਤੇ ਪਰਮੇਸ਼ਵਰ ਦੀ ਸਿਫਤ ਔਰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨਾਲ ਜੁੜਨ ਵਾਸਤੇ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਔਰ ਇਸ ਦੇ ਫਲ ਸਵਰੂਪ ਨਾਮ ਬਾਣੀ ਇਸ਼ਨਾਨ ਇਸ ਦੀਆਂ ਬਰਕਤਾਂ ਇਸ ਦੀ ਅਜ਼ਮਤ ਕੀ ਹੈ ਤਾਕਤ ਕੀ ਹੈ ਉਸ ਦਾ ਜ਼ਿਕਰ ਵੀ ਹਜ਼ੂਰ ਨੇ ਕੀਤਾ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਆਪਾਂ ਇਕੱਠੇ ਹੋਏ ਸਾਂ। ਹਜ਼ੂਰ ਗੁਰੂ ਰਾਮਦਾਸ ਜੀ, ਆਪ ਜੀ ਬਖਸ਼ਿਸ਼ ਕਰੋ, ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਆਪ ਇਕਾਗਰਤਾ, ਮਨ ਦਾ ਟਿਕਾ, ਦੁਈ ਦਵੈਸ਼ ਦੀ ਮੈਲ ਤੋਂ ਰਹਿਤ ਕਰਕੇ ਸਤਿਗੁਰੂ ਜੀ ਆਪ ਵਿੱਚ ਵਰਤੋ, ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਆਓ ਸਾਧ ਸੰਗਤ, ਆਪ ਜੀ ਅਸੀਸ ਬਖਸ਼ੋ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਚਨ ਰਾਗ ਸੋਰਠ ਵਿੱਚ ਹਜ਼ੂਰ ਨੇ ਇਹ ਸ਼ਬਦ ਦਰਜ ਕੀਤਾ ਹੈ।
ਕਰ ਇਸਨਾਨ ਸਿਮਰ ਪ੍ਰਭ ਆਪਣਾ।
ਸਤਿਗੁਰੂ ਜੀ ਇਸ ਅੰਮ੍ਰਿਤ ਬਚਨ ਦੇ ਆਰੰਭ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਕਰ ਇਸ਼ਨਾਨ, ਕਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ, ਕਰਕੇ ਇਹਦਾ ਅਰਥ ਇਸ਼ਨਾਨ ਕਰਕੇ। ਸਿਮਰ ਪ੍ਰਭ ਆਪਣਾ, ਸਿਮਰ ਦੇ ਰਾਰੇ ਨੂੰ ਵੀ ਸਿਹਾਰੀ ਹੈ ਕਿ ਪਰਮਾਤਮਾ ਦਾ ਸਿਮਰਨ ਕਰਕੇ, ਇਸ਼ਨਾਨ ਕਰਕੇ, ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰਕੇ, ਉਸ ਦਾ ਨਾਮ ਜਪ ਕੇ
ਮਨ ਤਨ ਭਏ ਅਰੋਗਾ।
ਮਨ ਔਰ ਤਨ ਦੀ ਅਰੋਗਤਾ ਮਿਲੀ ਹੈ, ਮਨ ਵੀ ਅਰੋਗ ਹੋ ਗਿਆ ਤੇ ਤਨ ਵੀ ਅਰੋਗ ਹੋ ਗਿਆ। ਇਸ ਸ਼ਬਦ ਦੇ ਸੰਬੰਧ ਵਿੱਚ ਇੱਕ ਅਰਜ਼ ਮੈਂ ਹੋਰ ਕਰ ਦਿਆਂਗਾ। ਜੋ ਟੀਕਾ ਸ਼ਬਦਾਰਥ ਹੈ, ਚਾਰ ਭਾਗ ਨੇ ਜੀ, ਜਿਸ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰਾ ਖਿਆਲ 1939 ਤੋਂ ਇਹ ਟੀਕਾ ਛਪਣਾ ਆਰੰਭ ਹੋਇਆ ਸੀ। ਇਹ ਜਦੋਂ ਵੀ ਆਪ ਸਹਿਜ ਪਾਠ ਅਰਥਾਂ ਸਮੇਤ ਕਰਨਾ ਚਾਹੋ ਤੇ ਇਹ ਸ਼ਬਦ, ਇਸ ਦੇ ਚਾਰ ਭਾਗ ਨੇ। ਇੱਕ ਤਾਂ ਜਿਤਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਸ ਹਿਸਾਬ ਨਾਲ ਹੀ ਟੀਕੇ ਦੇ ਅੰਗ ਬਣਾਏ ਗਏ। ਇਹ ਟੀਕੇ ਨੂੰ ਜਦੋਂ ਅੱਜ ਮੈਂ ਪੜ੍ਹ ਰਿਹਾ ਸਾਂ ਤੇ ਉਹਦੇ ਵਿੱਚ ਸ਼ਬਦਾਰਥੀ ਟੀਕਾਕਾਰ ਵਿਦਵਾਨਾਂ ਨੇ ਇਸ ਸ਼ਬਦ ਦੇ ਅਖੀਰ ਵਿੱਚ ਇੱਕ ਬਚਨ ਲਿਖਿਆ ਹੈ। ਉਹ ਕਹਿੰਦੇ ਨੇ ਇਹ ਸ਼ਬਦ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ, ਮਾਲੂਮ ਹੁੰਦਾ, ਲਫ਼ਜ਼ ਵਰਤਿਆ ਮਾਲੂਮ ਹੁੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਤਾਪ ਤੋਂ ਬੁਖਾਰ ਤੋਂ ਅਰੋਗ ਹੁੰਦੇ ਆ ਤੇ ਗੁਰੂ ਅਰਜੁਨ ਦੇਵ ਮਹਾਰਾਜ ਇਸ ਅੰਮ੍ਰਿਤ ਬਚਨ ਨੂੰ ਸ਼ੁਕਰਾਨੇ ਵਜੋਂ ਵੀ ਕਹਿ ਰਹੇ। ਪਰ ਇੱਕ ਗੱਲ ਹੋਰ, ਮੈਂ ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਪ੍ਰਥਾਏ ਸ਼ਬਦ ਜ਼ਰੂਰ ਨੇ ਪਰ ਜਿਹੜਾ ਸ਼ਬਦ ਹੈ ਉਹ ਹਰ ਵੇਲੇ ਹਰ ਸਮੇਂ ਹਰ ਥਾਂ 'ਤੇ ਆਪਣੇ ਪੂਰਨ ਅਰਥ ਰੱਖਦਾ ਹੈ। ਇਸ ਦਾ ਅਰਥ ਕਿ ਇਹ ਹਰ ਇਨਸਾਨ ਵਾਸਤੇ ਉਪਦੇਸ਼ ਹੈ ਕਿ ਪਰਮਾਤਮਾ ਦਾ ਸਿਮਰਨ ਕਰਕੇ ਅੰਮ੍ਰਿਤ ਵੇਲੇ। ਹੁਣ ਮੈਂ ਲਫ਼ਜ਼ ਆਪਣੇ ਕੋਲੋਂ ਅੰਮ੍ਰਿਤ ਵੇਲਾ ਵਰਤਣ ਲੱਗਾ ਹਾਂ ਕਿਉਂਕਿ ਜਦੋਂ ਅਸੀਂ ਅੱਖਰੀ ਅਰਥ ਕਰਨੇ ਹਾਂ ਉਸ ਵਿੱਚ ਸਿੱਧੇ ਅਰਥ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ਼ਨਾਨ ਕਰਕੇ ਆਪਣੇ ਪਰਮਾਤਮਾ ਨੂੰ ਸਿਮਰ ਕੇ। ਅਤੇ ਟੀਕਾਕਾਰ ਫਿਰ ਇਹਦੇ ਵਿੱਚ ਅਰਥ ਬਣਾਉਂਦੇ ਨੇ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਧਿਆਨ ਜੋੜ ਕੇ ਇਕਾਗਰ ਹੋ ਕੇ ਨਾਮ ਜਪਣਾ।
ਕੋਟ ਬਿਘਨ ਲਾਥੇ ਪ੍ਰਭ ਸਰਨਾ।
ਕਰੋੜਾਂ ਜਿਹੜੇ ਬਿਘਨ ਨੇ ਜੀ, ਇੱਕ ਨਹੀਂ ਦੋ ਨਹੀਂ, ਜਦੋਂ ਸਿਮਰਨ ਕਰਾਂਗੇ, ਇਸ਼ਨਾਨ ਕਰਕੇ ਬੰਦਗੀ ਕਰਦੇ ਆ, ਸਿਮਰਨ ਔਰ ਇਸ਼ਨਾਨ ਦੀ ਤੁਫੈਲਿਸ਼ ਕਰੋੜਾਂ ਤਰ੍ਹਾਂ ਦੇ ਜਿਹੜੇ ਬਿਘਨ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ, ਕਿਉਂਕਿ ਸਿਮਰਨ ਕਰਨਾ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਹੈ।
ਪ੍ਰਗਟੇ ਭਲੇ ਸੰਜੋਗਾ।
ਪ੍ਰਗਟੇ ਦਾ ਅਰਥ ਹੈ ਉਗੜ ਗਏ, ਭਲੇ ਦਾ ਅਰਥ ਹੈ ਚੰਗੇ, ਸੰਜੋਗ ਦਾ ਅਰਥ ਹੈ ਮਿਲਾਪ ਭਾਗ। ਇਹਦਾ ਅਰਥ ਹੋ ਗਿਆ ਜੀ ਕਿ ਚੰਗੇ ਭਾਗ ਉਗੜ ਗਏ, ਚੰਗਾ ਸਮਾਂ ਬਣ ਗਿਆ, ਸੰਜੋਗ ਬਣ ਗਿਆ। ਕਿਸ ਚੀਜ਼ ਦਾ? ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਪਰਮਾਤਮਾ ਦਾ ਸਿਮਰਨ ਕਰਕੇ, ਇਸ਼ਨਾਨ ਕਰਕੇ ਤਨ ਤੇ ਮਨ ਅਰੋਗ ਹੋ ਗਏ। ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਕਰਕੇ ਕਰੋੜਾਂ ਵਿਘਨ, ਕਰੋੜਾਂ ਰੁਕਾਵਟਾਂ ਜਿਹੜੀਆਂ ਸਨ ਉਹ ਦੂਰ ਹੋ ਗਈਆਂ। ਅਤੇ ਮਹਾਰਾਜ ਕਹਿੰਦੇ ਇਹ ਜਿਹੜਾ ਸਮਾਂ ਹੈ, ਇਹ ਜਿਹੜਾ ਸੰਜੋਗ ਹੈ, ਇਹ ਕਰਤੇ ਪੁਰਖ ਵਾਹਿਗੁਰੂ ਜੀ ਨੇ ਬੜਾ ਭਲਾ ਬਣਾਇਆ ਹੈ। ਇਹ ਚੰਗਾ ਸੰਜੋਗ ਬਣ ਗਿਆ ਕਿ ਸਿਮਰਨ ਅਤੇ ਇਸ਼ਨਾਨ। ਥੋੜ੍ਹਾ ਜਿਹਾ ਇਸ ਦੀ ਵਿਆਖਿਆ ਆਪਾਂ ਕਰ ਲਈਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਨਾ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਭ ਤੋਂ ਪਹਿਲਾਂ ਪਿਛਲੇ ਦਿਨੀ ਮੈਂ ਅਰਜ਼ ਕੀਤੀ ਸੀ, ਜਪ ਜੀ ਸਾਹਿਬ ਦੀ ਚੌਥੀ ਪੌੜੀ ਦੇ ਵਿੱਚ ਇਸ ਸੰਬੰਧ ਦੀ ਸਾਨੂੰ ਬਖਸ਼ਿਸ਼ ਦਿੱਤੀ ਹੈ। ਕਿਉਂਕਿ ਇੱਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਉਸ ਦੇ ਨਾਮ ਨਾਲ ਜੁੜਨਾ। ਅਸੀਂ ਜਦੋਂ ਜਪ ਜੀ ਸਾਹਿਬ ਦੀ ਚੌਥੀ ਪੌੜੀ ਪੜ੍ਹਦੇ ਹਾਂ ਤਾਂ ਉਸ ਵਿੱਚ ਸਤਿਗੁਰੂ ਦਾ ਬਚਨ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੱਚੇ ਮਾਲਕ ਨੇ। ਸਾਚਾ ਸਾਹਿਬ ਦਾ ਅਰਥ ਹੈ ਸੱਚੇ ਮਾਲਕ ਨੇ। ਉਹਨਾਂ ਦਾ ਜਿਹੜਾ ਨਾਮ ਹੈ, ਨਾਮਣਾ ਹੈ, ਉਹ ਵੀ ਸੱਚਾ ਹੈ, ਕਿਉਂਕਿ ਆਪ ਸੱਚੇ ਨੇ, ਉਹਨਾਂ ਦਾ ਨਾਮ ਵੀ ਸੱਚ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ, ਭਾਖਿਆ ਦਾ ਅਰਥ ਹੈ ਭਾਸ਼ਾ, ਬੋਲੀ। ਉਹਨਾਂ ਦੀ ਜਿਹੜੀ ਬੋਲੀ ਹੈ ਵਾਹਿਗੁਰੂ ਜੀ ਦੀ, ਆਹ ਬਾਹਰ ਮੁਖੀ ਸਾਡੀ ਮਾਨਵੀ ਬੋਲੀਆਂ ਨੇ ਜੀ। ਅਸੀਂ ਬੋਲਦੇ ਹਾਂ, ਕੋਈ ਪੰਜਾਬੀ ਬੋਲ ਰਿਹਾ ਹੈ, ਕੋਈ ਅਰਬੀ ਬੋਲ ਰਿਹਾ ਹੈ, ਕੋਈ ਸਪੈਨਿਸ਼ ਬੋਲ ਰਿਹਾ ਹੈ, ਕੋਈ ਇੰਗਲਿਸ਼ ਬੋਲ ਰਿਹਾ ਹੈ, ਕੋਈ ਸੰਸਕ੍ਰਿਤ ਬੋਲ ਰਿਹਾ ਹੈ, ਕੋਈ ਤਾਮਿਲ, ਕੋਈ ਕੰਨੜ, ਕੋਈ ਬੰਗਲਾ। ਇਹ ਵੱਖ ਵੱਖ ਸਾਡੀਆਂ ਮਾਨਵੀ ਬੋਲੀਆਂ ਨੇ, ਇਹ ਮਨੁੱਖਾਂ ਦੀਆਂ ਬੋਲੀਆਂ ਨੇ। ਪਰ ਵਾਹਿਗੁਰੂ ਜੀ ਦੀ ਬੋਲੀ ਕੀ ਹੈ ਜੀ? ਉਹ ਕਿਹੜੀ ਬੋਲੀ ਸਮਝਦੇ ਆ? ਕਿ ਅਸੀਂ ਪੰਜਾਬੀ 'ਚ ਬੋਲਾਂਗੇ ਤਾਂ, ਜਾਂ ਕੋਈ ਹੋਰ ਭਾਸ਼ਾ ਦੀ ਵਰਤੋਂ ਕਰਾਂਗੇ? ਇੱਥੇ ਸਤਿਗੁਰਾਂ ਨੇ ਇੱਕੋ ਸ਼ਬਦ ਵਰਤਿਆ, ਕੋਈ ਮਾਨਵੀ ਬੋਲੀ ਨਹੀਂ ਲਈ। ਇਹਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਭਾਈ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਜਿਹੜੀ ਭਾਖਾ ਹੈ ਨਾ, ਉਹ ਕੇਵਲ ਪ੍ਰੇਮ ਹੈ। ਜਿਸ ਅੰਦਰ ਪ੍ਰੇਮ ਪੈਦਾ ਹੋ ਜਾਏ, ਸਤਿਗੁਰੂ ਬਖਸ਼ਿਸ਼ ਕਰ ਰਿਹਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਸ ਦੀ ਬੋਲੀ ਪਿਆਰ ਹੈ ਜੀ। ਅੱਖ ਹੈ, ਅਸੀਂ ਆਖਦੇ ਹਾਂ ਜੀ। ਮੰਗ ਹੈ, ਅਸੀਂ ਵਾਹਿਗੁਰੂ ਜੀ ਦੇ ਦਰ ਤੋਂ ਮੰਗਣੇ ਖਾਂ। ਅੱਖ ਹੈ, ਮੰਗ ਹੈ, ਦੇਹ ਦੇਹ, ਵਾਹਿਗੁਰੂ ਜੀ ਸਾਨੂੰ ਇਹ ਦਾਤਾਂ ਦਿਓ। ਉਹ ਸੁਣਦੇ ਨੇ, ਫਿਰ ਕੀ ਕਰਦੇ ਆ? ਦਾਤ ਕਰੇ ਦਾਤਾਰ, ਦਾਤਾਰ ਜੀ ਆਪਣੀਆਂ ਦਾਤਾਂ ਬਖਸ਼ ਦਿੰਦੇ ਆ। ਇੱਥੇ ਸਤਿਗੁਰੂ ਅੱਗੇ ਬਖਸ਼ਿਸ਼ ਕਰ ਰਿਹਾ, ਅਸੀਂ ਆਖਿਆ ਤੁਹਾਡੇ ਤੋਂ ਮੰਗਿਆ, ਤੁਸੀਂ ਪਰਮੇਸ਼ਵਰ ਜੀ ਦਾਤ ਦੇ ਦਿੱਤੀ। ਅੱਖ ਹੈ, ਮੰਗ ਹੈ, ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀ ਹੈ, ਤੁਹਾਡੇ ਤੋਂ ਮੰਗਿਆ, ਆਪ ਜੀ ਅੱਗੇ ਕੀ ਰੱਖੀਏ ਜੀ? ਫਿਰ ਕਿ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ, ਜਿਸ ਨਾਲ ਆਪ ਜੀ ਦੇ ਦਰਬਾਰ ਦੇ ਦਰਸ਼ਨ ਹੋਣ। ਮੂੰਹ ਕਿ ਬੋਲਣ ਬੋਲੀਏ, ਮੂੰਹ ਤੋਂ ਕਿਹੜੇ ਸ਼ਬਦ, ਕਿਹੜੇ ਵਾਕ, ਕਿਹੜੇ ਬੋਲ ਬੋਲੀਏ, ਜਿਤ ਸੁਣ ਧਰੇ ਪਿਆਰ। ਇਸ ਬੇਨਤੀ ਨੂੰ ਫਿਰ ਸੁਣਿਓ ਜੀ, ਮਹਾਰਾਜ ਦਾ ਤੇ ਹੁਕਮ ਹੈ ਨਾ ਜੀ, ਜਿਹਦੇ ਸੁਣ ਨਾਲ ਪਰਮਾਤਮਾ ਪਿਆਰ ਕਰੇ। ਉਂਝ ਵੈਸੇ ਦਾਸ ਕਈ ਵਾਰੀ ਅਰਜ਼ ਕਰਦਾ, ਬਾਣੀ ਸਾਰੀ 'ਚ ਅਸੀਂ ਕਹਿੰਦੇ ਹਾਂ ਕਿ ਮਨੁੱਖ ਤੂੰ ਪਰਮਾਤਮਾ ਨੂੰ ਪਿਆਰ ਕਰ। ਅਸੀਂ ਸਾਰੇ ਪਾਠ ਕਰਦੇ ਹਾਂ, ऐसी प्रीत करो मन मेरे, रे मन ऐसी हर त्यों प्रीत कर जैसी मछली नीर। असी सारी बाणी च पढ़ने इंसान तो परमात्मा नु प्यार कर, प्रभु नु प्रेम कर। इत्थे सतगुरु जी ये शब्द कह रहे ने वैगुरु प्यार किवें करे, जित सुन धरे प्यार, वह सुन के सानू प्यार करन लग पवे। ते महाराज उत्थे बख्शिश कर रहे कि आ काम करी ते जरूर प्यार तेनू करनगे, तेरे ते रहमत दा मीह वरसा देणगे। ये काम की करना है, जित सुन धरे प्यार, अमृत वेला सच नाओ वड्याई विचार। अमृत वेला, पिछले दिनी दास ने कहा सी जी, जेड़ा वेले नल अमृत शब्द लाया है ये सिर्फ धन गुरु नानक देव जी ने वरत्या है। सतगुरां तो पहला किसी ने भी वेले नल शब्द अमृत नहीं लाया। अमृत वेला शब्द धन गुरु नानक साहब जी की दात है। अमृत वेला सच नाओ, अमृत वेले उठ के सच्चे करते पुरख वाहगुरु जी दे नाम दी वड्याई ओदी विचार कर। अमृत वेला सच नाओ वड्याई विचार, करमी आवे कपड़ा। अपने कर्म करके, मान लो जो तू कर्म कर रहा है, ये कह मेरे काम बड़े चंगे ने जी, नाम दी की लोड़, मैं सच बोलना, मैं झूठ नहीं बोलता, मैं चंगे काम करना, मैं अपने आप नू बचा के रखे मंद वासना तो। सतगुरु कहिंदे चंगे कर्मा नाल शरीर रूपी कपड़ा दोबारा मिल सकदा है। फिर अर सुनियो, करमी आवै कपड़ा, पर जिहड़ा मुक्ति दा दरवाजा है वह कर्मा नाल नहीं मिलता, वह नदर नाल मिलता है। नदर लैनी है ते अमृत वे उठ के बंदगी करिया कर। करमी आवै कपड़ा, नदरी मोख द्वार, मुक्ति दा दरवाजा। एक होर अर्ज है जी, सतगुरु गुरु नानक देव महाराज जी का वचन है, उंज अमृत वेले भागा वाले और सज्जन ने जी, जिन्हों सतगुरु अमृत वेले का जागना बख्श देंगे। सब तो पहला तो वह शुकराना यही करन, मेरे दाता जी कोटान कोट तुहाडा शुकर, तुसी अमृत वेले की दात मैनू बख्शी है। उंज इस संबंधी गुरु नानक देव जी का एक बचन है, मारू राग है जी। आप यतन कर रहे हैं जी, जिंदर की कथा कर रहे हैं शब्द विच्चों जां गुरु इतिहास विच्चों जी। सतगुरु गुरु ग्रंथ साहिब विच मारू राग विच सतगुरां दा शब्द है। ते दास ने एक बार कहा सी जी, पहली बार गुरु ग्रंथ साहिब विच उत्थे शब्द हैडिंग आउंदा है, पहली बार उत्थे आउंदा है। उस तो पहला साडे कोल राग होर ने, पर उहदे उत्ते महला आउंदा है, चौपदे आउणगे, अष्टपदियां आउणगियां, छंत आएगा। पर जिहड़ा शब्द हैडिंग है, शब्द का हैडिंग पहली बार मारू राग विच आउंदा है। मारू राग शुरू हुंदा है कि साजन तेरे चरण की होए राह सद धूर, नानक शरण तुहारिया पेखूं सदा हजूर। उस तो अगे जी गुरमुखो शब्द उत्ते ते शब्द लिखे जी, सस्सा बब्बा ते दद्दा शब्द। हुण जिहड़े अमृत वेले उठने आ, जिहड़े गुरमुख जिग्यासुआं नूं अमृत वेला सतगुरु रोज बख्शदा है जी, उहदे विच सतगुरु जी बचन करदे आ, पिछों राती सदड़ा नाम खसम का लेह, खेमे शतर सराइचे दिसन रथ पीड़े, जिन्नी तेरा नाम ते आया तिन कौ सद मिले। आपां इन्हां तिन तुकां दे अर्थ जरूर कर लईए। पिछों राती सदड़ा, इस विच सच है कि अपना उद्दम असीं भावें करने आ, पर उद्दम तो पहला सतगुरु बख्शिश की गल कर रहे। पिछों राती सदड़ा का अर्थ है कि जो पिछल पैर जिन्हों आप सतगुरां ने अमृत वेला किया, पिछों राती सदड़ा पिछल पैर अमृत वेले अकाल पुरख वाहगुरु जी के घर विचों प्यार दे सदे आउंदे ने। जिन्हां नूं प्यार दे सदे आउंदे ने प्यारे, गुरमुखो उही आलस त्याग के करते पुरख वाहगुरु की याद भी जुड़ते। इस नूं फिर अर्ज मैं थोड़ी जी सदड़े दे अर्थ, क्योंकि गुरबाणी च सदा सदड़े सदड़ा ये सारे लफ्ज सतगुरां ने वरते। हुण एक सदड़े दा अर्थ हुंदा है कि परमात्मा वल्लों आया सदा, कल्ले आवै नानका सदे उठी जाहे। असी रामकली सद पढ़ने हां, उहदे विच भी अकाल पुरख वल्लों ये सदा भी है। ते पर एक गल होर, सद असल च एक जिवें संगीत नाल जोड़िया होया, सद एक तर्ज भी है। इत्थे सतगुरु कहिंदे पिछों राती सदड़ा, ਪਿਛਲ ਰਾਤ ਪਿਆਰ ਭਰੇ ਸੱਦੇ ਆਉਂਦੇ ਆ ਤੇ ਸੱਦਿਆਂ ਵਾਲੇ ਉੱਠ ਕੇ ਕਰਤਾਰ ਦੀ ਬੰਦਗੀ ਕਰਦੇ ਆ। ਹੁਣ ਉਹ ਸੱਦੜਾ ਕਿਵੇਂ ਹੈ ਜੀ? ਇੱਕ ਉਦਾਹਰਨ ਅਕਸਰ ਇਸ ਸਲੋਕ ਦੇ ਅਰਥ ਕਰਨ ਲਈ ਮੈਂ ਵਰਤਣਾ ਵਾਂ, ਭਾਵੇਂ ਉਸ ਵੀ ਜ਼ਿਕਰ ਨਹੀਂ ਪਰ ਸ਼ਬਦ ਹੈ ਸੱਦੜਾ। ਦੇਖੋ ਆਪਣੇ ਪਿੰਡਾਂ ਵਿੱਚ ਜੀ ਪੁਰਾਤਨ ਸਮੇਂ, ਅੱਜ ਵੀ ਚਲੋ ਅਸੀਂ ਵੇਖ ਲਈਏ ਕਿ ਪੁਰਾਣੇ ਸਮੇਂ 'ਚ ਜਦੋਂ ਕਿਸੇ ਦੇ ਘਰ ਬੇਟੀ ਜਾਂ ਬੇਟੇ ਦਾ ਵਿਆਹ ਹੁੰਦਾ ਸੀ, ਕੋਈ ਅੱਜ ਵਾਲਾ ਤਾਂ ਪ੍ਰਬੰਧ ਨਹੀਂ ਸੀ ਜੀ, ਇੱਕ ਲਾਗੀ ਜਾਂਦਾ ਸੀ ਜਾਂ ਲਾਗਣ ਜਾਂਦੀ ਸੀ ਕੰਮ ਕਰਨ ਵਾਲੀ ਬੀਬੀ ਜਾਂ ਬੰਦਾ, ਉਹ ਲੋਕਾਂ ਦੇ ਘਰਾਂ ਵਿੱਚ ਸੱਦੇ ਦੇ ਆਉਂਦਾ ਸੀ ਵੀ ਇਸ ਘਰ 'ਚ ਵਿਆਹ ਹੈ ਜੇ ਬੇਟੀ ਜਾਂ ਬੇਟੇ ਦਾ, ਕਿ ਰਾਤ ਨੂੰ ਬੀਬੀਆਂ ਨੇ ਗਾਉਣ ਬੈਠਣਾ ਹੈ। ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ, ਵਿਆਹ ਦਾ ਸੱਦਾ ਦੇ ਹੈ। ਹੁਣ ਜਿਨ੍ਹਾਂ ਘਰਾਂ ਦੇ ਵਿੱਚ ਸੱਦੇ ਗਏ ਆ ਉਹ ਬੀਬੀਆਂ ਉਸ ਕਹਿ ਲਓ ਵਿਆਹ ਵਿੱਚ ਸ਼ਮੂਲੀਅਤ ਕਰਦੀਆਂ ਨੇ, ਅਤੇ ਜੇ ਉਸ ਘਰ ਦੇ ਬਿਲਕੁਲ ਕੰਧ ਸਾਂਝੀ ਹੋਵੇ ਅਤੇ ਉਸ ਬੀਬੀ ਦੇ ਕੰਨਾਂ ਵਿੱਚ ਆਵਾਜ਼ ਵੀ ਪੈਂਦੀ ਹੋਵੇ ਵਿਆਹ ਦੇ ਸੰਗੀਤ ਦੀ, ਬੀਬੀਆਂ ਦੇ ਗਾਉਣ ਦੀ, ਪਰ ਉਹ ਕਦੀ ਆਪਣੇ ਆਪ ਬਿਨਾਂ ਬੁਲਾਈ ਨਹੀਂ ਆਏਗੀ, ਅਤੇ ਜੇ ਉਹਨੂੰ ਕੋਈ ਪੁੱਛ ਲਿਆ ਵੀ ਸਾਰਾ ਪਿੰਡ ਇਕੱਠਾ ਹੋਇਆ ਤੁਸੀਂ ਨਹੀਂ ਆਏ, ਉਹ ਕਹਿੰਦੀ ਮੇਰੇ ਘਰ ਸੱਦਾ ਹੀ ਨਹੀਂ ਆਇਆ, ਸੱਦੇ ਤੋਂ ਬਿਨਾਂ ਗਾਉਣ ਕਿਵੇਂ ਆ ਜਾਂ। ਮੈਂ ਆਪ ਨੂੰ ਬੇਨਤੀ ਕਰਾਂ, ਇਹ ਦੁਨਿਆਵੀ ਜੀ ਉਦਾਹਰਨ ਹੈ, ਜਿਸ ਦੇ ਘਰ ਵਿੱਚ ਸੱਦਾ ਆਵੇ ਉਹ ਹੀ ਸ਼ਮੂਲੀਅਤ ਕਰਦਾ, ਬਿਨਾਂ ਸੱਦੇ ਤੋਂ ਨਹੀਂ। ਇੱਥੇ ਸਤਿਗੁਰੂ ਬਚਨ ਕਰ ਰਿਹਾ ਗੁਰਸਿੱਖੋ ਗੁਰਮੁਖੋ, ਹੇ ਭਾਈ ਗੁਰੂ ਕੇ ਪਿਆਰਿਓ, ਕਿ ਅੰਮ੍ਰਿਤ ਵੇਲੇ ਜਿਨ੍ਹਾਂ ਦੇ ਘਰ ਵਿੱਚ ਕਰਤੇ ਪੁਰਖ ਵਾਹਿਗੁਰੂ ਦੇ ਪਿਆਰ ਭਰੇ ਸੱਦੇ ਆਉਂਦੇ ਨੇ ਪਿਆਰਿਓ, ਉਹ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਆ। ਪਹਿਲਾਂ ਤਾਂ ਸ਼ੁਕਰਾਨਾ ਇਹ ਕਿ ਵਾਹਿਗੁਰੂ ਜੀ ਦਾ ਸੱਦਾ ਆਇਆ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ, ਅਤੇ ਜਿਹੜੇ ਖਸਮ ਦਾ ਨਾਮ ਲੈਂਦੇ ਨੇ ਉਹਨਾਂ ਨੂੰ ਵਡਿਆਈ ਹਰ ਹਾਲਤ ਵਿੱਚ ਮਿਲਣੀ ਹੀ ਮਿਲਣੀ ਹੈ, ਦੁਨੀਆਂ ਦੀ ਕੋਈ ਤਾਕਤ ਉਹਨਾਂ ਦੀ ਵਡਿਆਈ ਰੋਕ ਨਹੀਂ ਸਕੇਗੀ। ਅਗਲੇ ਸਤਿਗੁਰਾਂ ਨੇ ਸ਼ਬਦ ਵਰਤਿਆ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ, ਖੇਮੇ ਅਤੰਬੂ ਸ਼ਤਰ, ਆਹ ਜਿਹੜੇ ਕੀਮਤੀ ਸ਼ਤਰ ਨੇ ਚੰਦੋਏ, ਖੇਮੇ ਸ਼ਤਰ ਸਰਾਈਚੇ ਕਨਾਤਾਂ, ਤੰਬੂ ਕਨਾਤਾਂ ਸ਼ਤਰ ਚੰਦੋਏ, ਦਿਸਣ ਰਥ ਪੀੜੇ। ਫਿਰ ਸੁਣਿਓ, ਜਦੋਂ ਕਿਸੇ ਬੰਦੇ ਨੂੰ ਬਹੁਤ ਇੱਜ਼ਤ ਪੁਰਾਣੇ ਸਮੇਂ ਦਿੱਤੀ ਜਾਂਦੀ ਸੀ ਉਹਦੇ ਵਾਸਤੇ ਚੰਗੇ ਚੰਦੋਏ, ਪਰ ਇਹਦੀ ਤੁਲਨਾ ਗੁਰੂ ਘਰ ਨਾਲ ਨਹੀਂ ਕਰਨੀ, ਇੱਕ ਉਦਾਹਰਨ ਵਜੋਂ ਲੈਣਾ ਹੈ, ਕਿਉਂਕਿ ਬੜੀ ਵੱਡੀ ਸਮੱਸਿਆ ਅੱਜ ਆਖਰੀ ਦਿਨ ਹੈ। ਅਤੇ ਮੈਂ ਸੱਚੀ ਲਾਈਵ ਕਹਿਣਾ, ਇਹ ਜਿਹੜੀ ਇੱਥੇ ਕਥਾ ਹੈ ਨਾ, ਇਹ ਸਮਝੋ ਵੀ ਖੰਡੇ ਦੀ ਧਾਰ ਉੱਤੇ ਚੱਲਣਾ ਹੁੰਦਾ ਬੰਦੇ ਨੂੰ, ਕੋਈ ਸ਼ੱਕ ਨਹੀਂ ਅਸੀਂ ਇਨਸਾਨ ਹਾਂ ਜੀ, ਉਂਝ ਵੈਸੇ ਖਿਮਾ ਸਾਰੀਆਂ ਮੰਗ ਕੇ ਜਾਵਾਂਗਾ ਜੀ, ਇੱਕ ਸ਼ਬਦ ਦੇ ਗਲਤੀ, ਇੱਕ ਸ਼ਬਦ ਦੇ ਗੁਸਤਾਖੀ, ਦੋਨਾਂ 'ਚ ਬੜਾ ਫਰਕ ਹੈ। ਗਲਤੀ ਸਵੈਕਨ ਬੰਦਾ ਕਰ ਜਾਂਦਾ ਜੀ, ਬੋਲਦਿਆਂ ਹੋ ਜਾਂਦੀ ਹੈ, ਆਦਤ ਪੱਕੀ ਹੁੰਦੀ ਹੈ, ਪਰ ਗੁਸਤਾਖੀ ਹੁੰਦੀ ਹੈ ਜਾਣ ਬੁੱਝ ਕੇ ਕੁਝ ਕਰਨਾ। ਇੱਥੇ ਸਤਿਗੁਰੂ ਜੀ ਸ਼ਬਦ ਵਰਤ ਰਿਹਾ, ਖੇਮੇ ਸ਼ਤਰ ਸਰਾਈਚੇ ਦਿਸਣ ਰਥ ਪੀੜੇ, ਰਥ ਪੀੜੇ ਦਾ ਅਰਥ ਰਥ ਬੀੜੇ ਹੋਏ ਨੇ, ਤਿਆਰ ਕੀਤੇ ਹੋਏ ਨੇ, ਕਿ ਜਿਵੇਂ ਮੰਨ ਲਓ ਕਿਸੇ ਬੰਦੇ ਨੂੰ ਅਦਬ ਦੇਣਾ ਹੈ, ਉਹਦੇ ਲਈ ਸਿੰਘਾਸਨ ਲਾ ਦਿੱਤਾ, ਚੰਦੋਵਾ ਲਾ ਦਿੱਤਾ, ਛਤਰ ਲਾ ਦਿੱਤਾ, ਜਿੱਥੋਂ ਉਹਨੇ ਨਿਕਲ ਕੇ ਜਾਣਾ ਹੈ, ਅੱਗੇ ਕੀਮਤੀ ਘੋੜੇ ਰੱਖ ਅੱਗੇ ਬੀੜੇ ਹੋਏ ਨੇ ਅਤੇ ਰਥਵਾਨ ਤਿਆਰ ਖਲੋਤਾ ਹੈ। ਮਹਾਰਾਜ ਕਹਿੰਦੇ ਨੇ ਸੱਚ ਇਹ ਵੇ ਜਿਹੜਾ ਪਿੱਛਲ ਰਾਤ ਜਾ ਕੇ ਪਰਮਾਤਮਾ ਦੀ ਬੰਦਗੀ ਕਰਦਾ, ਇਹ ਵਡਿਆਈਆਂ ਤਾਂ ਰੱਬ ਨੇ ਸੁੱਤੇ ਸਿੱਧ ਨੂੰ ਦੇਣੀਆਂ ਹੀ ਦੇਣੀਆਂ ਨੇ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ, ਖੇਮੇ ਸਤਰ ਸ਼ਰਾਈਤੇ ਦਿਸਣ ਰਥ ਪੀੜੇ, ਅੱਗੇ ਸਤਿਗੁਰੂ ਬਚਨ ਕਰਦੇ, ਜਿੰਨੀ ਤੇਰਾ ਨਾਮ ਧਿਆਇਆ, ਵਾਹਿਗੁਰੂ ਜੀ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਤੁਹਾਡੀ ਬੰਦਗੀ ਕੀਤੀ। ਆਪਾਂ ਕਥਾ ਇਹ ਕਰ ਰਹੇ ਹਾਂ, ਕਾਰੀ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਕਹਿੰਦੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਇੱਥੇ ਸੱਦ ਦੇ ਦੱਦੇ ਨੂੰ ਸਿਹਾਰੀ ਜੀ ਸੱਦ ਕੇ, ਕਿ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਹੈ ਉਹ ਨਾਮ ਹੀ ਮੰਗਣ, ਮੇਰੇ ਵਾਹਿਗੁਰੂ ਜੀ ਇਹ ਦਾਤਾਂ ਤੁਸੀਂ ਸੱਦ ਕੇ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹੋ। ਸਤਿਗੁਰੂ ਕਹਿੰਦੇ ਪਿੱਛੜ ਰਾਤ ਮੈਂ ਆਪ ਨੂੰ ਬੇਨਤੀ ਕੀਤੀ ਪਰਮਾਤਮਾ ਦੀ ਬੰਦਗੀ, ਇਸੇ ਕਰਕੇ ਸਤਿਗੁਰਾਂ ਦਾ ਬਚਨ ਕਹਿ ਕਿ ਚੌਥੇ ਪੈਰ ਸਬਾਹ ਕਹਿ ਸੁਰਤਿਆਂ ਉਪਜੈ ਚਾਓ। ਅੰਮ੍ਰਿਤ ਵੇਲੇ ਚਾਹ ਹੁੰਦਾ ਸੁਰਤੀ ਵਾਲਿਆਂ ਨੂੰ, ਜਿਹੜੇ ਉੱਚੀ ਸੁਰਤ ਵਾਲੇ ਨੇ। ਮਹਾਰਾਜ ਕਹਿੰਦੇ ਚੌਥੇ ਪੈਰ ਸਬਾਹ ਕਹਿ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਗੁਰਮੁਖਾਂ ਦੀ ਦਰਿਆਵਾਂ ਨਾਲ ਮਿੱਤਰਤਾ ਹੈ। ਇਹਦੇ ਬਾਹਰ ਮੁਖੀ ਅਰਥ ਵੀ ਕੀਤੇ ਇਸ਼ਨਾਨ ਲਈ, ਪਰ ਅੰਤਰੀਵੀ ਅਰਥ ਨੇ ਮਨ ਮੁੱਖ ਸੱਚਾ ਨਾਮ ਵੱਖਰਾ ਵੱਖਰਾ ਪਾਠ ਜੀ ਮਨ ਵਿੱਚ ਮੁੱਖ ਵਿੱਚ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਤੇ ਮੁੱਖ ਵਿੱਚ ਸੱਚਾ ਨਾਮ ਹੈ ਉਹ ਅੰਦਰੋਂ ਦਰਿਆ ਦੀ ਤਰ੍ਹਾਂ ਨੇ ਪਿੱਛੜ ਰਾਤ ਜਾਗਣ ਵਾਲੇ ਚਾਨਲ ਉੱਠ ਕੇ ਉਹਨਾਂ ਦੀ ਸੰਗਤ ਵਿੱਚ ਪਹੁੰਚਦੇ ਆ। ਮਹਾਰਾਜ ਕਹਿੰਦੇ ਨੇ ਕਿ ਚੌਥਾ ਪਾਰ ਸਬਾਂਕ ਹੈ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਮ ਉੱਥੇ ਅੰਮ੍ਰਿਤ ਵੰਡੀਐ। ਅੰਮ੍ਰਿਤ ਵੇਲੇ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ। ਕਰਮੀ ਹੋਏ ਪਸਾਓ, ਕਰਮੀ ਦਾ ਅਰਥ ਬਖਸ਼ਿਸ਼, ਪਸਾਓ ਦਾ ਅਰਥ ਹੈ ਪ੍ਰਸਾਦ। ਜਿਨ੍ਹਾਂ ਉੱਤੇ ਕਰਤੇ ਪੁਰਖ ਦੀ ਬਖਸ਼ਿਸ਼ ਹੋ ਜਾਏ ਉਹਨਾਂ ਨੂੰ ਗੁਰਮੁਖੋ ਅੰਮ੍ਰਿਤ ਵੇਲੇ ਇਹਦਾ ਪ੍ਰਸ਼ਾਦ ਮਿਲਦਾ ਹੈ। ਅੱਜ ਸਤਿਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਜੀ। ਮੇਰੀ ਅਰਜ਼ ਹੈ, ਕਈ ਵਾਰੀ ਅਸੀਂ ਹੁਣ ਕਹਿ ਦਿੰਦੇ ਹਾਂ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਡ ਘਨਾਵੇ। ਪਿਆਰਿਓ ਉਹ ਕਰਮ ਕਾਂਡ ਹੀ ਲੋਕਾਂ ਨੂੰ ਕਿਹਾ। ਸਿੱਖ ਵਾਸਤੇ ਤਾਂ ਗੁਰੂ ਦਾ ਹੁਕਮ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਇਹ ਇਸ਼ਨਾਨ ਕਰੇ। ਆਪ ਜੀ ਪੜ੍ਹਦੇ ਹੋ, ਭਾਈ ਗੁਰਦਾਸ ਸਾਹਿਬ ਕਹਿੰਦੇ ਆ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰਨਾ ਬੰਦਾ, ਗੁਰ ਕੈ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਅਰਜ਼ ਹੈ ਕਿ ਅੰਮ੍ਰਿਤ ਵੇਲੇ ਉੱਠੇ ਅਤੇ ਮਹਾਰਾਜ ਕਹਿੰਦੇ ਇਸ਼ਨਾਨ ਕਰੇ। ਇੱਕ ਹੋਰ ਅਰਜ਼, ਕਈ ਵਾਰੀ ਚਲੋ ਅਰਥ ਕਰਦੇ ਸਾਰੇ ਜੀ ਵੀ ਜਿਹੜੇ ਵੇਲੇ ਨਾਮ ਜਪ ਲਓ ਉਹੀ ਵੇਲਾ ਅੰਮ੍ਰਿਤ ਵੇਲਾ ਹੈ। ਇਹ ਵੀ ਸੁਣੀਂਦਾ ਹੈ ਕਿ ਜਦੋਂ ਵੀ ਨਾਮ ਜਪ ਲਓ ਅੰਮ੍ਰਿਤ ਵੇਲਾ ਉਦੋਂ ਹੀ ਹੈ। ਪਿਆਰਿਓ ਇਹ ਗੱਲ ਚੇਤੇ ਰੱਖਾਂ, ਚੇਤੇ ਰੱਖਿਓ ਕਿ ਵੇਲੇ ਸਾਰੇ ਚੰਗੇ ਨੇ ਜੋ ਕਰਤਾਰ ਚੇਤੇ ਆ ਜਾਏ, ਪਰ ਜਿਹੜੀ ਪਰਮੇਸ਼ਵਰ ਨੇ ਰਚਨਾ ਕੀਤੀ ਹੈ ਦਿਨ ਰਾਤ ਦੀ, ਰਾਤ ਬੰਦੋ ਜਦੋਂ ਸੌਂ ਕੇ ਉੱਠਦਾ ਹੈ ਅੰਮ੍ਰਿਤ ਵੇਲੇ ਅੰਦਰ ਬਿਲਕੁਲ ਥਕਾਵਟ ਨਹੀਂ ਤਰੋ ਤਾਜ਼ਾ ਹੋਇਆ ਹੁੰਦਾ ਹੈ। ਅਤੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਸ਼ਬਦ ਇੱਕ ਹੋਰ ਵੀ ਵਰਤਿਆ ਕਿ ਅਸੀਂ ਪ੍ਰਭਾਤੀ ਸ਼ਬਦ ਵੀ ਵਰਤਣੇ, ਭਲਕੇ ਸ਼ਬਦ ਵੀ ਅੰਮ੍ਰਿਤ ਵੇਲੇ ਲਈ ਆਇਆ। ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਦਿਨ ਦਾਸ ਅਰਜ਼ ਕੀਤੀ ਸੀ ਜੀ, ਸਿੱਖ ਦੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੈ, ਅਧਿਆਤਮਿਕ ਜੀਵਨ ਹੈ, ਇਹ ਧੰਨ ਗੁਰੂ ਰਾਮਦਾਸ ਹੀ ਤਾਂ ਦੱਸਦੇ ਪਏ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਹੁਣ ਭਲਕੇ ਦਾ ਅਰਥ, ਭਲਕੇ ਤਾਂ ਅਸੀਂ ਪੰਜਾਬੀ ਚੁੰਝ ਵੀ ਕਹਿ ਦਿੰਦੇ ਹਾਂ ਵੀ ਭਲਕੇ ਆਪਾਂ ਮਿਲਾਂਗੇ ਦੁਪਹਿਰੇ ਜਾਂ ਭਲਕੇ ਮਿਲਾਂਗੇ ਕੱਲ੍ਹ ਨੂੰ ਮਿਲਾਂਗੇ। ਹੁਣ ਕੱਲ੍ਹ ਤਾਂ 12 ਘੰਟਿਆਂ ਦੀ ਹੋ ਸਕਦੀ, ਪਰ ਇੱਥੇ ਸਤਿਗੁਰਾਂ ਨੇ ਭਲਕੇ ਦੇ ਨਾਲ ਇੱਕ ਵਿਸ਼ੇਸ਼ ਲਫ਼ਜ਼ ਪਾਇਆ ਪ੍ਰਭਾਤੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ। ਇਹਦਾ ਮਤਲਬ ਫਿਰ ਸਮਝੋ, ਭਲਕੇ ਦਾ ਅਰਥ ਦੁਪਹਿਰਾ ਨਹੀਂ, ਭਲਕੇ ਨਾਲ ਸ਼ਬਦ ਪ੍ਰਭਾਤ ਵਰ ਦਿੱਤਾ ਅੰਮ੍ਰਿਤ ਵੇਲਾ। ਜਿਵੇਂ ਪਾਠ ਕਰਨੇ ਆ ਉੱਠ ਇਸ਼ਨਾਨ ਕਰੇ ਪ੍ਰਭਾਤੇ, ਅੰਮ੍ਰਿਤ ਵੇਲੇ ਉੱਠੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਸਤਿਗੁਰੂ ਕਹਿੰਦੇ ਨੇ ਕਿ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਜਿਹੜੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ। ਦੇਖੋ ਸਤਿਗੁਰਾਂ ਨੇ ਅੱਤ ਦੇ ਵਿਖੜੇ ਸਮੇਂ ਵਿੱਚ ਵੀ ਜੀ, ਜਦੋਂ ਚਾਰ ਚੁਫੇਰੇ ਮੁਸੀਬਤਾਂ ਨੇ ਘੇਰਿਆ ਹੋਇਆ, ਇੱਕ ਤਾਂ ਮੌਸਮ ਦੀ ਖਰਾਬੀ, ਦੂਸਰਾ ਪਿੱਛੋਂ ਦੁਸ਼ਮਣ ਧਾਈ ਕਰਕੇ ਧੋਖਾ ਦੇ ਕੇ ਕਸਮਾਂ ਚੁੱਕ ਕੇ ਮੁੱਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਕਾਫਲੇ ਦੇ ਪਿੱਛੇ ਚੜਿਆ ਆ ਰਿਹਾ। ਏਦੋਂ ਵੱਡਾ ਕੋਈ ਸਮਾਂ ਹੋ ਸਕਦਾ ਜੀ? ਇੱਥੇ ਤਾਂ ਸੁੱਖ ਵੇਲੇ ਅੰਮ੍ਰਿਤ ਵੇਲਾ ਚਲਾ ਜਾਂਦਾ ਜੀ, ਥੋੜ੍ਹਾ ਸੁੱਖ ਮਿਲੇ ਨਹੀਂ ਜੀ, ਸੌਂ ਹੀ ਨਹੀਂ ਸਕੇ ਜੀ, ਰਾਤ ਦੁੱਖ ਆ ਜਾਏ। ਤਾਂ ਮੈਂ ਕਹਿੰਦਾ ਏਦੋਂ ਵੱਡੀ ਕੋਈ ਦੁਨੀਆਂ 'ਚ ਮਿਸਾਲ ਹੋਵੇਗੀ ਜੀ? ਸਤਿਗੁਰਾਂ ਨੇ 6 ਪੋਹ ਦੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਕਿਲ੍ਹਾ ਛੱਡ ਦਿੱਤਾ ਹੈ, ਕਸਮਾਂ ਚੁੱਕਣ ਵਾਲੇ ਮੁੱਕਰ ਗਏ। ਅਤੇ ਸਤਿਗੁਰੂ ਜੀ ਨੇ ਇਹ ਜ਼ਫਰਨਾਮੇ ਵਿੱਚ ਜਦੋਂ ਦਾਸਤਾਨ ਸ਼ੁਰੂ ਕੀਤੀ, ਉਸ ਵਿੱਚ ਜਿਹੜੇ ਪਹਿਲੇ ਸ਼ੇਰ ਲਿਖੇ ਨੇ ਉਹ ਕਸਮ ਨਾਲ ਸੰਬੰਧਿਤ ਨੇ, ਮਰਾਂ ਐਤਬਾਰੇ ਬਰੀ ਕਸਮ ਨੋਸਤ ਕਸਮ ਨੇਸਤ ਕਿ ਏਜ ਦ ਗਵਾਂ ਅਸਤ ਯਜਦਾਂ ਯਕੇਸਤ। ਥੋੜ੍ਹੀ ਜਿਹੀ ਬੇਨਤੀ ਸੁਣਿਓ, ਮੈਂ ਇਸ ਸੰਬੰਧੀ ਹੀ ਅਰਜ਼ ਕਰਨੀ ਹੈ। ਮਹਾਰਾਜ ਕਹਿੰਦੇ ਨੇ ਮਰਾਂ ਐਤਬਾਰੇ ਬਰੀ ਕਸਮ ਨੇਸਤ, ਇਹਦਾ ਅਰਥ ਮੈਨੂੰ ਤੁਹਾਡੀ ਚੁੱਕੀ ਹੋਈ ਕਸਮ 'ਤੇ ਰੰਚਕ ਭਰ ਵੀ ਭਰੋਸਾ ਨਹੀਂ। ਮਰਾਂ ਐਤਬਾਰੇ ਬਰੀ ਕਸਮ ਨੇਸਤ ਕਿ ਏਜ ਦ ਗਵਾਂ ਅਸਤ ਯਜਦਾਂ ਯਕੇਸਤ। ਔਰੰਗਜ਼ੇਬ, ਤੂੰ ਕਿਹਾ ਸੀ ਵੀ ਮੈਂ ਕਸਮ ਚੁੱਕ ਰਿਹਾ ਕੁਰਾਨ ਅਤੇ ਖੁਦਾ ਵਿੱਚ ਗਵਾਹ ਹੈ, ਤੂੰ ਰੱਬ ਦੇ ਨਾਂ 'ਤੇ ਸਹੁੰ ਚੁੱਕੀ, ਪਰ ਸਾਨੂੰ ਤੇਰੀ ਉਸ ਸਹੁੰ 'ਤੇ ਕੋਈ ਭਰੋਸਾ ਨਹੀਂ। ਖੁਣ ਅਗਲਾ ਬਚਨ ਹੈ, ਨਾ ਕਤਰਾ ਮਰਾ ਇਤਬਾਰ ਏ ਬਰੋਸਤ, ਨਾ ਕਤਰਾ ਮਰਾ ਇਤਬਾਰ ਏ ਬਰੋਸਤ। ਕਤਰਾ ਦਰਥ ਨਾ ਥੋੜ੍ਹਾ ਜਿਹਾ, ਮਰਾ ਦਰਥ ਮੈਨੂੰ, ਬਰੋਸ ਦਰਥ ਉੱਤੇ, ना कतरा मरा इतबारे बरोस्त, मैनू कतरा भर भी रंचक पत भर भी तेरे उत्ते भरोसा नहीं के बख्शी वा दिवा हमा किजब गोश्त। तेरे जेड़े वजीर ने, तेरे जरनैल ने, तेरे जेड़े काजी ने सब तो झूठे ने ते झूठ बोल रहे। मैं बेनती करांगा छे पो दी रात तुसी हर साल ये सारे समागम अटेंड कर दियो, देख दियो। मारे चल पिया मीह पै रहा है, सीत हड्डियां नू चीरदी पई है, उत्ते बदल मीह, थले पानी, चार चफेरे हनेरा हनेरा, उधरों दुश्मन चढ़े आ रहे है। पर जदों सतगुरु जी सरसा दे किनारे आउंदे आ ना, असी सारे सुनाने आ परिवार विछोड़ा उस याद विच है, उत्थे अमृत वेले सतगुरु आप आसा की वार दा कीर्तन करदे। हुण इहदा मतलब सीधा जे आपां समझ लईए कि इन्नी वड्डी मुसीबत होवे जिहदे विच बहुत वड्डा नुकसान होया भी दुनियावी तौर ते भी, जिस्मानी तौर ते भी, रूहानी भी कहांगा, कि किड्डा वड्डा महाराज दा विद्या सागर ग्रंथ जल दी भेट चढ़ गया, किन्ने सिख रुड़ गए, किन्ने शहीद हो गए। पर सतगुरां ने अमृत वेला होया ते उत्थे भी आसा की वार दा कीर्तन कीता। जदों इह कई वारी अर्थ करने जी मन च आउंदा भी असीं कवियां दीआं उदाहरणां भी दिंदे आ, अल्लाह यार खां जोगी ने लिखिया था सर पे वक्त आ गया आसा की वार का, इहदा मतलब अमृत वेला हो गया। था सर पे वक्त आ गया आसा की वार का, साजों के जीरो बम का चढ़ाओ उतार का, मनशा ता कलगी धर के दिले बेकरार का, मौका मिले तो भजन कर ले किरतगार का, जप जी फिर सुनियो, जप जी का जाप उस घड़ी करना जरूर था, पढ़ के गुरु ग्रंथ को भरना जरूर था। अमृत वेला है। हुण जदों ये इतिहास नूं सामने रखने आ ते मन चाहुंदा भी गुरबाणी इस गल दी इह शादी गवाही देगी जी कि इन्ना कुछ होवे ते सिमरन अमृत वेला नूं जा। हाँ, एक शलोक है धन गुरु नानक देव जी का माझ की वार विच, यह शलोक है, जे देह है दुख लाई है, फिर अर सुनियो, जे देह है दुख लाई है, पाप ग्रह दुए राह, रत पीने राजे सिरे ऊपर रखी है, एवं जापे पाहो। हुण तीन बेनतियां मेरियां सुनियो, वह महाराज का हुक्म है, जे मान लो शरीर नूं बीमारी लग जाए, कोई रोग लग जाए, जे देह है दुख लाई है, शरीर नूं दुख लग जाए, पाप ग्रह राहु ते केतु, खैरे दी फिर किते व्याख्या, ग्रह चाल समा भी अपने उल्ट चलदा होवे, क्योंकि समा बंदा बंदे दा सदा इक्को जिहा नहीं रहिंदा। जे देह है दुख लाई है, पाप ग्रह दुए राह, रत पीने राजे सिरे ऊपर रखी है, शरीर नूं रोग भी लगा होवे, समा भी उल्ट चलदा होवे, ते जुल्म करन वाले खून पीण वाले राजे जेड़े ने वो सच एवे जालम बन के सानू खत्म करना चाहते हो, फिर की करिए। रत पीने राजे सिरे ऊपर रखी है, एवं जापे पाओ। ते महाराज कहिंदे इन्नी मुसीबत दुख भी आ जाए, वाहगुरु जी भी तू है सालाना आखण लह ना चाओ मेरे वह परमात्मा, इन्ने दुख विच भी मन दा चा एवे कि करतार तुहाडी ही बंदगी करा। मैं सिर्फ इन्नी क बेनती आप नूं करनी है जी। महाराज जी ने ये शब्द वरते ने अज के अमृत वेले उठ के, अर्थ मैं कर रहा इशनान करके, परमात्मा दा सिमरन करके, ते सच्चे पातशाह महाराज कहिंदे ने इहदे नाल तन भी अरोग होवेगा ते इहदे नाल मन भी अरोग होवेगा। सच है कि सिमरन जिहड़ा वह अंदर नूं अरोगता देगा, साडे तन नूं अरोगता देगा, तन ते मन दोनों अरोग होणगे ते करोड़ां जिहड़े विघन ने। गुरमुखो एदू वड्डा नुकता हुण आपां की चाहने, आपां पुछने जी साडे रुकावटां आईआं ने काम च, साडे शरीर ठीक नहीं, मैनूं आ बीमारी है, ते सतगुरु ने यह दो तुकां विच एडा वड्डा सूत्र रख दिता कि भाई अमृत वेले उठ के इशनान करो, इशनान करके नाम जपो, करोड़ां विघना का भी नाश हो जाएगा ते तन मन जिहड़े ने बिल्कुल अरोग हो जाणगे। ਇਸ ਨਾਲ ਅਰੋਗ ਹੁੰਦੇ ਹਨ।
ਪ੍ਰਭ ਬਾਣੀ ਸ਼ਬਦ ਸੁਭਾਖਿਆ।
ਹੁਣ ਇਸ ਤੋਂ ਅੱਗੇ ਰਹਾਉ ਦੀਆਂ ਤੁਕਾਂ ਨੇ ਜੀ, ਦੋ ਤੁਕਾਂ ਨੇ। ਪਹਿਲੀ ਤੁਕ ਦਾ ਪਾਠ ਭਾਈ ਸਾਹਿਬ ਜੀ ਨੇ ਕੀਤਾ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਪ੍ਰਭ ਦਾ ਅਰਥ ਹੋ ਗਿਆ ਪ੍ਰਭੂ, ਉਂਝ ਬਾਣੀ ਦੇ ਅਰਥ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਨੇ ਜੀ, ਬਹੁਤ ਜ਼ਿਆਦਾ, ਪਰ ਹਾਂ ਜਿੱਥੇ ਪ੍ਰਕਰਨ ਅਨੁਸਾਰ ਵੱਖਰੇ ਵੱਖਰੇ 'ਤੇ ਆਏ। ਇੱਥੇ ਬਾਣੀ ਦਾ ਅਰਥ ਕਰਾਂਗੇ ਪਰਮਾਤਮਾ ਦਾ ਯਸ, ਪਰਮੇਸ਼ਵਰ ਦੀ ਯਸ ਰੂਪੀ ਬਾਣੀ, ਪ੍ਰਭ ਬਾਣੀ, ਪਰਮਾਤਮਾ ਦੀ ਬਾਣੀ, ਉਹਦਾ ਯਸ, ਉਹਦੀ ਸਿਫਤ ਸਲਾਹ ਵਾਹਿਗੁਰੂ ਜੀ ਦੀ। ਸ਼ਬਦ ਸੋ ਭਾਖਿਆ, ਭਾਖਿਆ ਦਾ ਅਰਥ ਨਾਲ ਬੋਲਣਾ, ਜਿਵੇਂ ਇੱਕ ਹੁੰਦਾ ਜਸ, ਇੱਕ ਹੁੰਦਾ ਸੁਯਸ, ਇੱਕ ਹੁੰਦਾ ਪ੍ਰਸੰਨ, ਇੱਕ ਹੁੰਦਾ ਸੋ ਪ੍ਰਸੰਨ। ਇੱਥੇ ਮਹਾਰਾਜ ਬਖਸ਼ਿਸ਼ ਕਰ ਰਿਹਾ ਪ੍ਰਭ ਬਾਣੀ, ਪਰਮੇਸ਼ਵਰ ਦੀ ਸਿਫਤ ਸਲਾਹ ਵਾਲੀ ਬੋਲੀ, ਉਹਦੀ ਬਾਣੀ। ਮਹਾਰਾਜ ਕਹਿੰਦੇ ਸ਼ਬਦ ਕਰਤੇ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਸ਼ਬਦ ਹੈ, ਸੋ ਭਾਖਿਆ ਦਰ ਤੇ ਸੋਹਣਾ ਆਖਿਆ, ਸੋਹਣਾ ਬੋਲਿਆ, ਚੰਗਾ ਕਿਹਾ। ਇਹਦੇ ਹੁਣ ਸਿੱਧੇ ਅੱਖਰੀ ਅਰਥ ਤੋਂ ਬਾਅਦ ਅਸੀਂ ਕਥਾ ਰੂਪ ਚਰਿਤ ਕਰਨੇ ਹਾਂ ਕਿ ਪਰਮਾਤਮਾ ਦੀ ਯਸ ਰੂਪ ਜਿਹੜਾ ਸਿਫਤ ਸਲਾਹ ਰੂਪ ਬਾਣੀ ਹੈ ਜਾਂ ਉਹਦੀ ਸਿਫਤ ਸਲਾਹ ਹੈ, ਇਹ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਸੁਭਾਖਿਆ, ਚੰਗੇ ਤਰੀਕੇ ਨਾਲ, ਸੋਹਣੇ ਢੰਗ ਤਰੀਕੇ ਨਾਲ, ਸੱਚ ਇਵੇਂ ਅੱਤ ਦੇ ਸੋਹਣੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ। ਫਿਰ ਅਰਥ ਹੈ ਜੀ ਗੁਰਬਾਣੀ ਪਰਮਾਤਮਾ ਦੀ ਸਿਫਤ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਪਰਮੇਸ਼ਵਰ ਦੀ ਸਿਫਤ ਸਲਾਹ ਦੀ ਜਿਹੜਾ ਸ਼ਬਦ ਹੈ ਉਹ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਬਹੁਤ ਸੋਹਣਾ ਬੋਲਿਆ ਹੈ।
ਗਾਵੋ ਸੁਣੋ ਪੜ੍ਹੋ ਨਿਤ ਭਾਈ।
ਹੁਣ ਅਗਲੇ ਬਚਨ ਸੁਣਿਓ ਜੀ, ਗਾਵੋ ਸੁਣੋ ਪੜ੍ਹੋ, ਪੜ੍ਹੋ ਨਿਤ ਭਾਈ। ਸਤਿਗੁਰੂ ਸਮਤ ਦੇ ਰਹੇ ਹਾਂ ਕਿ ਇਹ ਜਿਹੜੀ ਸੋਹਣੀ ਬਾਣੀ ਹੈ ਜਿਹਨੂੰ ਆਪਾਂ ਧੁਰ ਕੀ ਬਾਣੀ ਕਹਿੰਦੇ ਹਾਂ, ਗੁਰੂ ਕੀ ਬਾਣੀ ਕਹਿੰਦੇ ਹਾਂ, ਅੰਮ੍ਰਿਤ ਬਾਣੀ ਕਹਿੰਦੇ ਹਾਂ, ਸਾਧ ਕੀ ਬਾਣੀ ਕਹਿੰਦੇ ਹਾਂ, ਸਾਰੇ ਸ਼ਬਦ, ਖਸਮ ਕੀ ਬਾਣੀ ਸਤਿਗੁਰਾਂ ਨੇ ਸ਼ਬਦ ਵਰਤੇ ਨੇ। ਕਹਿੰਦੇ ਇੱਕ ਕੰਮ ਕਰੋ, ਇਹ ਸ਼ਬਦ ਬੜੇ ਸੋਹਣੇ ਨੇ, ਇਹਦੀ ਕੋਈ ਕੀਮਤ ਨਹੀਂ। ਦਾਸ ਨੇ ਇੱਕ ਵਾਰੀ ਜਿੱਦਣ ਹੁਕਮਨਾਮਾ ਪਿਛਲੇ ਦਿਨ ਆਇਆ, ਇਹ ਅਰਜ਼ ਕੀਤੀ ਸੀ, ਪਿਆਰਿਓ ਇਸ ਸ਼ਬਦ ਦੀ ਕੋਈ ਕੀਮਤ ਨਹੀਂ, ਨਾ ਕੋਈ ਵਿਦਵਾਨ, ਨਾ ਕੋਈ ਬੰਦਾ, ਕੋਈ ਨਹੀਂ ਪਾ ਸਕਦਾ ਜੀ। ਸਤਿਗੁਰੂ ਦਾ ਇਹ ਬਚਨ ਕਿ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚਾਂ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਖਰਚਦੇ ਨੇ, ਖਾਂਦੇ ਨੇ, ਤੋਟਾਂ ਨਹੀਂ, ਪਰ ਅਮੁੱਲਕ ਹੈ ਨਾ ਜੀ, ਇਹਦਾ ਕੋਈ ਮੁੱਲ ਨਹੀਂ ਪੈ ਸਕਦਾ। ਇੱਥੇ ਫਿਰ ਮੈਂ ਅਰਜ਼ ਕਰਾਂਗਾ, ਇਹਨੂੰ ਫਿਰ ਸਤਿਗੁਰੂ ਕਹਿੰਦੇ ਇੱਕ ਕੰਮ ਕਰੋ, ਇੱਕ ਤਾਂ ਬਾਣੀ ਗਾਵੋ, ਤਿੰਨ ਗੱਲਾਂ ਯਾਦ ਰੱਖਿਓ, ਇਹਦਾ ਮਤਲਬ ਕੀਰਤਨ ਕਰੋ, ਗਾਓ। ਫਿਰ ਅਗਲਾ ਬਚਨ ਹੈ ਸੁਣੋ ਭਾਈ, ਜੇ ਗਾ ਨਹੀਂ ਸਕਦੇ ਗਾਉਂਦੇ ਹੋਏ ਨੂੰ ਧਿਆਨ ਨਾਲ ਸੁਣ ਲਓ, ਗਾਵੋ ਵੀ ਅਤੇ ਸੁਣੋ ਵੀ, ਪੜ੍ਹੋ ਫਿਰ ਬਾਣੀ ਦਾ ਪਾਠ ਕਰੋ, ਬਾਣੀ ਨੂੰ ਗਾਓ, ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਪੜ੍ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਤਿਗੁਰਾਂ ਦੀ ਅਸੀਸ ਹੈ,
ਗੁਰਪੂਰਾ ਤੂੰ ਰੱਖਿਆ,
ਇਹ ਪੂਰੇ ਸਤਿਗੁਰਾਂ ਨੇ ਹੱਥ ਦੇ ਕੇ ਰੱਖਿਆ ਹੈ। ਹੇ ਭਾਈ ਫਿਰ ਇਸ ਬਚਨ ਨੂੰ ਜਿਹੜੀ ਧੁਰ ਕੀ ਬਾਣੀ ਨੂੰ ਗਾਓ, ਪੜ੍ਹੋ ਅਤੇ ਸੁਣੋ, ਅਤੇ ਨਿਤ, ਇਹ ਨਹੀਂ ਕਿ ਇੱਕ ਦਿਨ, ਸਿਰਫ ਇੱਕ ਦਿਨ, ਨਿਤ ਥੋੜ੍ਹਾ ਜਿਹਾ ਉਹ ਸੀ ਸਤਿਗੁਰਾਂ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਜੀ, ਕਿਉਂਕਿ ਗੁਰਬਾਣੀ ਦੀ ਸਿਫਤ ਵਿੱਚ ਵੀ ਸਤਿਗੁਰਾਂ ਨੇ ਬੇਅੰਤ ਬਚਨ ਉਚਾਰਨ ਕੀਤੇ ਨੇ। ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਸਾਰੇ ਪੜ੍ਹਦੇ ਹਾਂ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਬਾਣੀ ਵਿੱਚ ਜਿਹੜਾ ਨਾਮ ਅੰਮ੍ਰਿਤ ਹੈ, ਸਾਰੇ ਦਾ ਅਰਥ ਸੰਭਾਲ ਕਰਦਾ, ਜਿਹੜਾ ਸਤਿਗੁਰੂ ਜੀ ਦੀ ਬਾਣੀ ਵਿੱਚ ਪਏ ਹੋਏ ਨਾਮ ਅੰਮ੍ਰਿਤ ਦਾ, ਦੈਵੀ ਗੁਣਾਂ ਦਾ, ਪਰਮੇਸ਼ਵਰ ਦੇ ਉਸ ਗਿਆਨ ਦੇ, ਰੂਹਾਨੀ ਗਿਆਨ ਦੇ ਅੰਮ੍ਰਿਤ ਨੂੰ ਸੰਭਾਲਦਾ। ਮਹਾਰਾਜ ਕਹਿ ਰਹੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਗੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਹੈ, ਗੁਰ ਬਾਣੀ ਕਹੇ, ਸਤਿਗੁਰੂ ਆਪਣੇ ਮੁਖ ਤੋਂ ਬਾਣੀ ਆਖਦੇ ਨੇ, ਉਚਾਰਨ ਕਰਦੇ ਨੇ, ਗੁਰ ਬਾਣੀ ਕਹੇ, ਸੇਵਕ ਜਨ ਮਾਨੇ, ਪਰਮਾਤਮਾ ਦਾ ਸੇਵਕ ਦਾਸ ਨਿਮਰਤਾ ਸਹਿਤ ਉਸ ਬਾਣੀ ਨੂੰ ਮੰਨ ਲੈ। ਗੁਰ ਬਾਣੀ ਕਹੇ, ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਸੱਚ ਇਵੇਂ ਜਿਹੜਾ ਗੁਰੂ ਕੀ ਬਾਣੀ ਨੂੰ ਮੰਨ ਲਏਗਾ, ਸਤਿਗੁਰੂ ਪ੍ਰਤੱਖ ਉਹਦਾ ਪਾਰ ਉਤਾਰਾ ਕਰਦੇ। ਇੱਕ ਹੋਰ ਅਰਜ਼ ਹੈ, ਪਿਛਲੇ ਦਿਨੀ ਗੁਰੂ ਰਾਮਦਾਸ ਯੂਨੀਵਰਸਿਟੀ ਜਿਹੜਾ श्रोमणी कमेटी दे जी प्रबंधक है ते बैठे ने गुरु के प्यारे सारे उत्थे गुरु रामदास जी का पुरब मनाया ते उस दिन में मैं एक अर्ज की सी जी हुण साडे वास्ते गुरबाणी तो अगे कुछ नहीं धन गुरु ग्रंथ साहब की अमृत बाणी ते साडी रहत मर्यादा विच ये लिखिया होया है हर सिख कल्ले पाठी नहीं हर सिख जिहड़ा ये कहिंदा है जी मैं गुरु ग्रंथ साहब जी बड़ा फर्क है जी इमोशनल होके मैं गुरु ग्रंथ साहब तो बिना किसी नूं नहीं मानदा बड़ी चंगी गल मनना भी नहीं चाहिए जिस नूं मानना वह पाठ करके देखिए नितनेम आपां करदे नहीं सारे दी गल कर रहा सहज पाठ आपां करदे नहीं मेरी अर्ज है कि जिहड़ा ये कहिंदा मैं गुरु ग्रंथ साहब का सिख हाँ कला ये रागियां भाइयां बाबियां का काम नहीं जिहड़ा कहिंदा मैं गुरु का सिख हाँ उहदा फर्ज बनता है कि गुरु ग्रंथ साहब का सधारण पाठ जरूर करे उत्थे वैसे असी आम तौर पर सहज पाठ वरतने जी पर रहत मर्यादा च लब जाए सधारण पाठ कि गुरु ग्रंथ साहब का सधारण पाठ करे हुण इस बाणी च ताकत की है मैं शब्द अपने को वरतांगे विद्वानां दीआं कोटेशनां देंगे जी इस विद्वान ने आ किया इसने आ किया ते मैं ये गल कहिंदा हुन्ना जिस मैं नूं हौण नाल ना जोड़ियो सच ए वे विद्वान तां बाद विच पढ़ के दे रहे ने बाणी च आख है गुरबाणी च आए ते जिहड़े गुरबाणी दे करता ने जे बाणी दा बोहत ही बोल के सतगुरु जी कहण वे बाणी विच आख है ते मेरा ख्याल है होर किसी विद्वान की दलील की लोड़ ही नहीं गुरु साहब जी का एक बचन है धन गुरु अर्जुन देव महाराज वह बचन है हमारी प्यारी अमृत धारी प्रभ बाणी शब्द सुभाख्या हमारी प्यारी अमृत धारी गुरनिमुख न मन ते टारी रे दर्शन परसन सरसन हरसन रंग रंगी करतारी रे खिनरम गुरगम हरदम नह जम हर कंठ नानक उरहारी आ इनिया क तुकां जे कंठ कर लीए चेते कर लीए बस एदू वड्डी समर्था बाणी च की इहदे अर्थ आपां करने आ खमारी प्यारी साडी सब तो वध प्यारी सब तो प्यारी चीज सब तो प्यारी शै जिन्हों असी अपने तन तो अपने धन तो अपने परिवार तो भी वध प्यार करने आ उस दिन एक उदाहरण दास ने दित्ती सी जी शरीर सब तो प्यारा जी बंदा अपने शरीर को बचाता है कोई भी है तुम देखो कितने भगदड़ मचे कुछ हो जाए बंदा यतन करता मैं बच जावा तो सच्ची है अज का सिस्टम भी कहता दूजे को बचाने तो पहला अपने आप को बचाओ आ जहाज में बहिदा ना जी वो हिंदी च बोलते हैं जो कहते हैं भी जे ऑक्सीजन घट लिया तो पहला मास्क आप लाओ दूजे को बाद च लाया जी ये मतलब ही गल कहते भी अपना आप बचाओ सब तो वध प्यारी बंदे नूं अपना शरीर है मैं बचा थोड़ा जा होर चलीए शरीर तो वध भी बंदे नूं प्यारी जान है आपां फिर सुनियो जान वध प्यारी है कई बार इंसान कई तुसीं देखे ने जिंदगी च मिलदे आ जिन्हां नूं कोई नामुराद बीमारी लग जाए तो वह बीमारी अंग रही अगे वध रही है मान लो पैर दे अंगूठे तो शुरू हुई वह गिट्टे तक गल गया डॉक्टर कहिंदे ने भी हुण गल आ भी ये बीमारी अगे फैल जानी है पूरी लत जाऊगी अगर सारे जिसम जाऊगी एक तरीका है जिथों तक पहुंचीए इन अंग न कट दी कि दिल कर दे अपना शरीर सब तो नेड़े बिना उत्थे बंदा फिर सच एवे जान नू एक नंबर ते रख के अंग नू दूजे नंबर ते रख के अपना अंग भी कटवा देंदा कहिंदा बांह लत कट्टी जा घट्टो घट बचते जाऊंगा ना मेरी जान तो बचेगी मैं जीना चाहना इहदा मतलब सब तो वध प्यारी इंसान नू जान है पर नहीं सतगुरु कहिंदे जान तो भी वध गुरु की बाणी प्यारी है सुनियो फिर गुरु अर्जुन देव जी तत्ती तवी ते बैठे सच्चे पातशाह उस विच एक ए वी बात सी ना कि तुसी गुरु ग्रंथ साहिब दा प्रकाश कीता है इस बाणी विच हकूमत कहिंदी है साडे मुताबक जो असी कहिंदे आ ओ विच दर्ज कर दियो इहदा मतलब जिंद बच सकदी है साडी गल मान लो सतगुरां ने कहा नहीं तत्ती तवी ते शहादत देनी स्वीकार है पर बाणी साडी जान तो भी वध प्यारी है मैं इत्थे सतगुरु शब्द वरत रहा सुनियो हमारी प्यारी सानू सब तो वध प्यारी सब तो वध चंगी हमारी प्यारी अमृत धारी, अमृत धारी, धारी का अर्थ वैसे हुंदा धारण करना, इत्थे धारी का अर्थ है प्रवाह धारा। कहिंदे साडी सब तो वध जिहड़ी प्यारी है यह धुर की बाणी है, तो जिहदे बाणी दे विच अमृत का प्रवाह चल रहा है। यह कल्ले अखर नहीं, इन्हां अखरां विच सतगुरु आप समोए हुए आ। गुरमुखो, इन्हां अखरां नाल जदों किसी का अंदर का चित जुड़दा है, यह सतगुरु जी दे रूहानी शब्द उस दे चित नू उहदे विच मिला देंदे ने जिथों बाणी आई है। इस संबंधी एक होर बाणी चो अर्ज करांगा, हमारी प्यारी अमृत धारी गुर निमुख न मन ते टारी रे। गुरु जी ने अख झमकण जितना समा भी अपने तो बाणी नू दूर नहीं कीता। गुरनिमुख ना मन ते टारी रे, अगले बचन जी दर्शन परसन सरसन हरसन, ये चार शब्द ने धुर की बाणी दियां बख्शां। दर्शन इहदा भाव है जिहड़ा सतगुरु की बाणी नाल जुड़दा है वह करतार दे दर्शन करदा है। परसन दा अर्थ हुंदा छू जाना, स्पर्श कर जाना। जिहड़ा इंसान परमात्मा की बाणी नाल जुड़दा है सच एवे उहनू वाहिगुरु जी की छू मिलती है, स्पर्शता मिलती है, वह जुड़ जाता है। वाहिगुरु जी के दर्शन करता है, वाहिगुरु जी की स्पर्शता मिलती है। हमारी प्यारी अमृत धारी गुरनिमुख का मन ते टारी रे, दर्शन परसन अगे जी सरसन, जिहड़ा अंदर सुके पिया दिन रात ही कलपी जाता है। सतगुरु कहिंदे वह बाणी नाल जुड़ के देखे सुके कोई बंद अंदरां नू बाणी रस नाल खेड़े नाल भर दिंदी। दर्शन परसन सरसन, ते चौथा शब्द जी हरसन। हरसन का अर्थ हरख, खुशी खेड़ा, जिहड़ा सोग च डिब्बा है डुब्बा है उहनू धुर की बाणी अंदरी खेड़ा बख्श दिंदी है। दर्शन परसन सरसन हरसन, ते महाराज जी ये बाणी किस रंग च किस प्रेम च है? गुरु साहिब कहिंदे रंग रंगी करतारी रे, करतार दे रंग विच रंगी है। दर्शन परसन सरसन हरसन रंग रंगी करतारी रे। हुण अगले बचन ने खिन रम, अख झमकण जिन्ना समय किते बाणी नू जुड़ के देख। गुर गम, गम दा अर्थ है पहुंच, तेरी पहुंच सतगुरु तक हो जाएगी। महाराज कहिंदे खिन रम गुर गम हर दम, जे नित बाणी गाए नित बाणी सुने, ते महाराज कहिंदे ने खिन रम गुर गम हर दम नह जम, जे हर वक्त बाणी नाल जुड़ गया आ जिहड़ा जमदूत सब नू डरांदा है तेरा खेड़ा छड़ जूगा, जिहड़ा हर वेले बाणी नाल जुड़ जांदा है। गावो सुनो पढ़ो नित भाई नित, जे हर दम जुड़ेगा। फिर अर्ज है कि खिन रम गुर गम हर दम नह जम, हर कंठ नानक उरहारी रे। सतगुरु कहिंदे ने, सतगुरु जी बचन करदे आ, असीं अपने गले का हार गुरु की बाणी नू बनाया। एक बेनती होर मैं आप जी नूं करां, सतगुरु जी दी एक नहीं अनेकां उदाहरणां ने जी, इस बाणी ने ना जी इस शब्द की बरकत इन्नी है। धन गुरु अंगद साहब जी नूं आप जी सारे मत्था टेक दिओ, ते एक बचन गुरु अंगद देव जी दी सिवत विच सारा सिख जगत तकरीबन बहु गिनती च हुक्मनामा लैन लग्या इन्हां तुकां दा मंगल करदा है। उह है होवै सिवत खसम दी नूर अरसों कुरसों झटिया। धन गुरु अंगद देव सच्चे पातशाह महाराज उन्हां दी सिवत विच एक कहे होए सत्ता बलवंड जी दे बोल ने, गुरु अंगद देव जी आप जी दे दरबार विच खसम दी सिवत हुंदी। होवै सिवत खसम दी नूर अरसों कुरसों झटिया, अरसा कुरसा तो नूर झटिया जांदा है। ते धन गुरु अंगद देव सच्चे पातशाह जी तुद डिठे सच्चे पातशाह मल जन्म जन्म दी कटी है, तुहाडे दर्शन कीतिया जन्मा जन्मांतरां दी मैल उतर जांदी है। साध संगत जी, सतगुरु गुरु अंगद देव महाराज किवें गुरु नानक साहब दे घर च पहुंच गए, आ शब्द ने करामात वरताई। खडूर साहब दी धरती है, भाई जोध अमृत वेले इशनान करके गली तुरिया जा रहा है, ते सिर ढक्या हुआ बाणी पढ़ रहा है। भाई लहणा साहब जी दे कन्ना च पई, मैं सिर्फ तुहानूं यह बेनती कर रहा, यह शब्द ने एडी वड्डी करामात वरताई है कि अज भी वरता रहे, यह शब्द की बरकत है। सतगुरु जी दे बचन ने गुरु नानक साहब जी ਆਸਾਂ ਕੀ ਵਾਰ ਦੀ ਬਾਣੀ ਦਾ ਪਾਠ ਕਰ ਰਹੇ ਭਾਈ ਜੋਤ ਤੇ ਪੌੜੀ ਇਸ ਤੇ ਪਹੁੰਚਿਆ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਖਾਲੀਐ ਇਹ ਪਾਠ ਕਰ ਰਹੇ ਨੇ ਇਸ ਪੌੜੀ ਦਾ ਜਿੱਤ ਸੇਵਿਆ ਸੁਖ ਪਾਈਐ ਸਾਡਾ ਇਤਿਹਾਸ ਕਹਿੰਦਾ ਸਿਰਫ ਇੱਕ ਪੌੜੀ ਦਾ ਪਾਠ ਸੁਣਿਆ ਭਾਈ ਲਹਿਣਾ ਜੀ ਨੇ ਹੁਣ ਇਹ ਸ਼ਬਦ ਨੇ ਭਾਈ ਜੋਧ ਪਹਿਲਾਂ ਨਹੀਂ ਪਿੰਡ 'ਚ ਰਹਿੰਦਾ ਖਡੂਰ ਸਾਹਿਬ ਬੰਦ ਪਤਾ ਹੀ ਹੁੰਦਾ ਜੀ ਖੈਰਿਆਂ ਦਾ ਪਿੰਡ ਹੈ ਵੀ ਭਾਈ ਜੋਧ ਪਹਿਲਾਂ ਨਹੀਂ ਕਿਤੇ ਭਾਈ ਲਹਿਣਾ ਜੀ ਨੂੰ ਮਿਲਿਆ ਪਹਿਲਾਂ ਮਿਲਿਆ ਹੋਵੇਗਾ ਪਰ ਅੱਜ ਚੇਤੇ ਰੱਖਿਓ ਇੱਕ ਅੰਮ੍ਰਿਤ ਵੇਲਾ ਹੈ ਦੂਜੀ ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਬਾਣੀ ਹੈ ਅਤੇ ਤੀਸਰਾ ਅੱਜ ਸੰਯੋਗ ਬਣ ਗਿਆ ਭਾਈ ਲਹਿਣੇ ਦੇ ਖਿਰਦੇ ਦਾ ਸਮਾਂ ਆ ਗਿਆ ਇਹਨਾਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਇਸ ਪੌੜੀ ਦੀ ਬਦੌਲਤ ਜਾਣਾ ਹੈ ਇੱਕ ਪੌੜੀ ਸੁਣੀ ਜੀ ਇਹੀ ਪੁੱਛਿਆ ਸੀ ਕਿ ਇਹ ਬਚਨ ਕਿਸ ਦੇ ਭਾਈ ਜੋਧ ਨੇ ਕਿਹਾ ਸੀ ਧੰਨ ਗੁਰੂ ਨਾਨਕ ਦੇਵ ਜੀ ਦੇ ਸਿਰਫ ਇੱਕ ਪੌੜੀ ਪੜ੍ਹੀ ਨਾ ਸੁਣੀ ਗੁਰਮੁਖੋ ਇਸ ਪੌੜੀ ਨੇ ਖਿੱਚ ਪਾ ਕੇ ਕਰਤਾਰਪੁਰ ਲੈ ਆਉਂਦਾ ਥੋੜ੍ਹਾ ਜਿਹਾ ਇੱਕ ਹੋਰ ਮੈਂ ਉਦਾਹਰਨ ਆਪ ਜੀ ਨੂੰ ਦੇ ਦਿੰਦਾ ਇਹ ਉਦਾਹਰਨਾਂ ਕੰਨ ਰਸ ਲਈ ਨਹੀਂ ਹੁੰਦੀਆਂ ਗੱਲ ਸਿਰਫ ਮਨ ਨੂੰ ਸਮਝਾ ਉਂਝ ਤੇ ਕਥਾ 5 ਮਿੰਟ ਸਮਾਪਤ ਕਰ ਸਕਦੇ ਆਪਾਂ ਸੱਚੀ ਮੈਂ ਕਹਿੰਦਾ ਮਿੰਟ 5 ਲੱਗਣਗੇ ਸਾਰੇ ਅਰਥ ਹੋ ਜਾਣਗੇ ਕਥਾ ਦਾ ਮਤਲਬ ਹੀ ਇਹ ਵੀ ਜੀ ਕਿ ਸਰੋਤਾ ਜਿਹੜਾ ਉਹਦੇ ਲਈ ਸਾਖੀ ਵੀ ਹੋਵੇ ਮੈਂ ਪਿਛਲੇ ਸਾਲ ਕਿਹਾ ਸੀ ਹਰ ਇੱਕ ਬੰਦੇ ਦਾ ਸਰੋਤ ਦਾ ਟੇਸਟ ਆਪਣਾ ਆਪਣਾ ਹੈ ਜੀ ਜਿਹਦੇ ਟੇਸਟ ਮੁਤਾਬਕ ਤੁਸੀਂ ਬੋਲ ਜਾਂਦੇ ਹੋ ਉਦਣ ਤੁਸੀਂ ਵਿਦਵਾਨ ਹੋ ਜਿਹਦੇ ਮੁਤਾਬਕ ਨਹੀਂ ਬੋਲਦੇ ਉਦਣ ਤੁਸੀਂ ਕੁਝ ਵੀ ਨਹੀਂ ਕਿਉਂਕਿ ਬੰਦਿਆਂ ਦੇ ਅੰਦਰ ਨਿਰਭਰ ਕਰ ਰਿਹਾ ਨਾ ਜਿਸੇ ਦੀ ਜੋ ਬਿਰਤੀ ਹੈ ਹੁਣ ਸਤਿਗੁਰੂ ਜੀ ਨੇ ਗੱਲ ਸਮਝਣ ਲਈ ਕਥਾ ਲਈ 3 ਗੱਲਾਂ ਮੈਂ ਇੱਕ ਦਿਨ ਕਹੀਆਂ ਸੀ ਡਾਕਟਰ ਰੂਪ ਸਿੰਘ ਹੁਣਾਂ ਭਾਵੇਂ ਲਿਖੀਆਂ ਸਨ ਸਿਧਾਂਤ ਸੰਵਾਦ ਅਤੇ ਸਾਖੀ ਕਥਾ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ ਹੈ ਅਤੇ ਸਿਧਾਂਤ ਨੂੰ ਦ੍ਰਿੜ ਕਰਨ ਵਾਸਤੇ ਸੰਵਾਦ ਹੁੰਦਾ ਡਾਇਲਾਗ ਹੁੰਦਾ ਅਤੇ ਜਿਸ ਬੰਦੇ ਨੂੰ ਸੰਵਾਦ ਕਰਨ ਦਾ ਪਤਾ ਨਹੀਂ ਉਹਦੇ ਵਾਸਤੇ ਸਭ ਤੋਂ ਸੌਖਾ ਤਰੀਕਾ ਉਹਨੂੰ ਸਾਖੀ ਸੁਣਾਓ ਉਹਨੂੰ ਕਹਾਣੀ ਸੁਣਾਓ ਗਾਥਾ ਸੁਣਾਓ ਭਈ ਆ ਸੱਜਣਾ ਆਹ ਤੈਨੂੰ ਗੱਲ ਸਮਝਾਉਣ ਲਈ ਸਾਖੀ ਸੁਣਾ ਦਿੰਦੇ ਹੁਣ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦੇ ਰੂਪ 'ਚ ਇੱਕ ਸ਼ਬਦ ਸੁਣਿਆ ਇੱਕੋ ਹੀ ਸ਼ਬਦ ਪੌੜੀ ਸੁਣੀ ਜੀ ਆਹ ਬਾਸਰ ਕੇ ਗਿੱਲਾਂ ਪਿੰਡ ਹੈ ਸਾਡੇ ਨੇੜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿੰਡ ਜੀ ਸੰਨ ਸਾਹਿਬ ਅੰਮ੍ਰਿਤ ਵੇਲਾ ਹੈ ਅਤੇ ਰਾਤ ਦੇ ਪਰੇਸ਼ਾਨ ਨੇ ਬਜ਼ੁਰਗ 60ਵਿਆਂ ਦੇ ਨੇੜੇ ਉਮਰ ਉੱਪਰ ਚੱਕੀ ਪਰੇਸ਼ਾਨੀ ਇਸ ਗੱਲ ਦੀ ਹੈ ਕਿ 40 ਸਾਲ ਪਹਿਲਾਂ ਘਰ ਚ ਲੰਘੇ ਆ 19-20 ਸਾਲ ਹੋ ਗਏ ਨੇ ਪੈਦਲ ਚੱਲਦੇ ਨੇ ਇਸ਼ਨਾਨ ਕਰਨ ਜਾਂਦੇ ਨੇ 6 ਮਹੀਨੇ ਘਰ ਅਤੇ 6 ਮਹੀਨੇ ਰਸਤੇ ਸਫ਼ਰ ਕਰਕੇ ਇਸ਼ਨਾਨ ਪਰ ਉਸ ਸਾਧੂ ਨੇ ਇੰਨੇ ਹੀ ਕਹਿ ਦਿੱਤਾ ਹੈ ਕਿ ਤੇਰੇ ਨਾਲ ਤੁਹਾਡੇ ਨਾਲ ਸੰਗਤ ਕਰਕੇ ਵੀ ਮੇਰਾ ਸਮਾਂ ਬਰਬਾਦ ਹੋ ਗਿਆ ਇੰਨੀ ਉਮਰ ਲੰਘ ਗਈ ਗੰਗਾ ਦੇ ਭਜਨ ਗਾਉਂਦੇ ਉਹ ਗੁਰੂ ਤਾਂ ਧਾਰਨ ਨਹੀਂ ਕੀਤਾ ਇਹੀ ਸ਼ਬਦ ਸੀ ਨਾ ਜੀ ਪਰੇਸ਼ਾਨੀ ਬੜੀ ਹੁੰਦੀ ਹੈ ਜਦੋਂ ਬੰਦਾ ਅੰਦਰ ਦਾ ਬੋਲ ਕੋਈ ਮਾਰਦਾ ਨਾ ਮੈਨੂੰ ਮੇਰਾ ਖਿਆਲ ਜ਼ਬਾਨ ਦਾ ਫੱਟ ਇੰਨਾ ਡੂੰਘਾ ਹੁੰਦਾ ਹੈ ਬਾਹਰ ਦੇ ਫੱਟ ਵੱਜਣ ਤਾਂ ਸਰਜਰੀ ਹੋ ਜਾਂਦੀ ਜਾਂ ਅੰਦਰ ਦਾ ਫੱਟ ਵੱਜੇ ਸਾਰੀ ਜ਼ਿੰਦਗੀ ਭੁੱਲਦਾ ਨਹੀਂ ਹੁੰਦਾ ਅੰਦਰ ਦੀ ਸੱਟ ਜਦੋਂ ਆਉਂਦੀ ਹੈ ਪਰੇਸ਼ਾਨੀ ਸੀ ਇਸ ਗੱਲ ਦੀ ਹੁਣ ਅੰਮ੍ਰਿਤ ਵੇਲੇ ਬੇਚੈਨੀ 'ਚ ਨੇ ਪਰ ਅੰਮ੍ਰਿਤ ਵੇਲੇ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸ ਮਧਾਣੀ ਦੀ ਲੈ ਦੇ ਵਿੱਚ ਹੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤਾਂ ਨਾਲ ਨਿਵਾਜੀ ਹੋਈ ਬੇਟੀ ਬੀਬੀ ਅਮਰੋ ਆਪਣੇ ਨਿਤਨੇਮ ਤੋਂ ਇਲਾਵਾ ਬਾਣੀ ਪੜ੍ਹਨ ਲੱਗੀ ਹਾਲਾਂਕਿ ਉਸ ਵਕਤ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਸੀ ਜੀ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾ ਪੁਚਾਰਾ ਭਾਈ ਗੁਰਦਾਸ ਸਾਹਿਬ ਜੀ ਹੁਣ ਉਸ ਬੱਚੀ ਨੇ ਜਿਹੜਾ ਸ਼ਬਦ ਪੜ੍ਹਿਆ ਉਹ ਸ਼ਬਦ ਸੀ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪੈ ਜਿਉਂ ਜਿਉਂ ਕਿਰਤ ਚਲਾਈਐ ਤੋਂ ਚੱਲੀਐ ਤਉਗ ਨਾਹੀ ਅੰਤ ਹਰੇ ਚਿਤ ਚੇਤਸ ਕੀ ਨੀ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਇਹ ਸ਼ਬਦ ਪੜ੍ਹਿਆ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਖਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਆ ਇੱਕ ਸ਼ਬਦ ਸੁਣਿਆ ਜੀ ਪਰ ਸਮੇਂ ਤੋਂ ਪਹਿਲਾਂ ਗੱਲ ਨਹੀਂ ਬਣਦੀ ਆਪਣੇ ਘਰਾਂ 'ਚ ਪਤਾ ਨਹੀਂ ਹੁੰਦਾ ਵੀ ਸਾਡਾ ਭਤੀਜਾ ਕਿੱਥੇ ਵਿਆਹਿਆ। ਸਭ ਕੁਝ ਹੁੰਦਾ ਪਰ ਸੰਯੋਗ ਨਹੀਂ ਬਣਦਾ ਪਿਆ। ਪ੍ਰਗਟੇ ਭਲੇ ਸੰਯੋਗਾ, ਭਲਾ ਸੰਯੋਗ ਨਿਕਲਦਾ ਜਦੋਂ ਉਹ ਇੱਕ ਸ਼ਬਦ ਸੁਣਿਆ ਅਤੇ ਬਸ ਬੀਬੀ ਅਮਰੋ ਨੂੰ ਬਾਬਾ ਅਮਰਦਾਸ ਜੀ ਨੇ ਜਿਹੜੇ ਘਾਲ ਕਮਾਈ ਕਰਕੇ ਧੰਨ ਧੰਨ ਗੁਰੂ ਅਮਰਦਾਸ ਜੀ ਬਣੇ। ਇਹ ਕਿਹਾ ਪੁੱਤ ਤੁਸੀਂ ਰਸਨਾ ਤੋਂ ਕੀ ਗਾ ਰਹੇ ਸੀ ਸੁਣਾਓ। ਉਹਨਾਂ ਕਿਹਾ ਪਿਤਾ ਜੀ ਇਹ ਸਤਿਗੁਰਾਂ ਦੀ ਬਾਣੀ ਹੈ। ਕਹਿੰਦੇ ਮੇਰੇ ਅੰਦਰ ਨੂੰ ਧੀਰਜ ਮਿਲ ਗਿਆ, ਇਹਨੂੰ ਸੁਣ ਕੇ ਮੇਰਾ ਅੰਦਰ ਟਿਕ ਗਿਆ। ਇਹ ਸੁਣਿਆ ਲੱਗਦਾ ਮੇਰੇ ਆਪਣੇ ਦੀ ਕਿਸੇ ਦੀ ਆਵਾਜ਼ ਹੈ, ਕਿਉਂਕਿ ਉਹ ਸਮਾਂ ਆ ਗਿਆ ਨਾ ਹੁਣ। ਉਹਨਾਂ ਕਿਹਾ ਜੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਪਿਤਾ ਜੀ ਅੱਜ ਕੱਲ੍ਹ ਗੁਰਿਆਈ ਦੇ ਉੱਤੇ ਬਿਰਾਜਮਾਨ ਨੇ, ਮੈਂ ਆਪ ਨੂੰ ਬੇਨਤੀ ਕਰਾਂ ਸਿਰਫ ਇੱਕੋ ਸ਼ਬਦ ਹੈ ਨਾ ਜਿਹੜਾ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਦੇ ਘਰ 'ਚ ਲੈ ਕੇ ਆ ਗਿਆ। ਮੈਂ ਆਪ ਨੂੰ ਸਿਰਫ ਜ਼ੋਰ ਇਸ ਗੱਲ 'ਤੇ ਦੇ ਰਿਹਾ ਕਿ ਜਿਸ ਦਿਨ ਆਪਾਂ ਕਥਾ ਸ਼ੁਰੂ ਕੀਤੀ ਸੀ ਨਾ ਉਦਣ ਵੀ ਗੁਰੂ ਅਰਜਨ ਦੇਵ ਦਾ ਬਚਨ ਸੀ, ਮੈਂ ਨੋਟ ਕੀਤਾ ਇੱਕ ਇੱਕ ਦਿਨ। ਉਦਣ ਸੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ। ਉਦਣ ਵੀ ਸਤਿਗੁਰਾਂ ਨੇ ਸਾਨੂੰ ਤਾਂ ਇਹ ਉਪਦੇਸ਼ ਕੀਤਾ ਭਾਈ ਕਥਾ ਕਰਨ ਆਇਓ ਬਸ ਗੁਣੀ ਗਾਇਓ। ਅੱਜ ਸਤਿਗੁਰੂ ਉਪਦੇਸ਼ ਦੇ ਕੇ ਤੋਰਦੇ ਪਿਆ ਭਾਈ ਸਿੱਖੋ ਇਸ ਬਚਨ ਨੂੰ ਸਾਲ ਭਰ ਕਮਾਇਓ। ਆਪਾਂ ਤਾਂ ਇਸ ਤਰ੍ਹਾਂ ਲੈਂਦੇ ਹਾਂ ਕਥਾ 'ਚ ਇੱਕ ਸ਼ਬਦ ਨੇ ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਪਲਟ ਦਿੱਤਾ। ਹੁਣ ਅਗਲੀ ਬੇਨਤੀ ਹੈ ਜੀ, ਸ਼ਬਦ ਦੇ ਅਰੋਗਤਾ ਦੇ ਦੂਗਾ? ਬਿਲਕੁਲ ਦਏਗਾ, ਜਿੰਨਾ ਦ੍ਰਿੜ ਇਰਾਦਾ ਹੋਵੇਗਾ। ਅੱਜ ਮੈਨੂੰ ਪਤਾ ਦਵਾਈਆਂ ਨਾਲ ਹਸਪਤਾਲ ਭਰੇ ਪਏ ਆ, ਦੁਕਾਨਾਂ ਭਰੀਆਂ ਪਈਆਂ ਨੇ ਬੰਦਾ। ਅਸੀਂ ਕਿਉਂਕਿ ਇਹ ਨਹੀਂ ਕਿ ਮੈਂ ਕਹਿ ਰਿਹਾ ਵੀ ਦਵਾਈ ਨਹੀਂ ਖਾਣੀ ਚਾਹੀਦੀ, ਕਈ ਵਾਰੀ ਕੀ ਕਹਿੰਦੇ ਜੀ ਫਿਰ ਕਿਉਂ ਦਵਾਈਆਂ। ਈਵਨ ਕਿ ਗੁਰੂ ਹਰ ਰਾਏ ਸਾਹਿਬ ਨੇ ਤਾਂ ਆਪ ਦਵਾਖਾਨਾ ਖੋਲ੍ਹਿਆ ਜੀ ਕੀਰਤਪੁਰ ਸਾਹਿਬ। ਪਰ ਸਭ ਤੋਂ ਵੱਡੀ ਬਿਮਾਰੀ ਜਿਹੜੀ ਉਹ ਸਾਡੇ ਮਨ ਦੇ ਖਿਆਲ ਵਿੱਚੋਂ ਨਿਕਲਦੀ, ਜੋ ਮਨ ਫੁਰਨੇ ਬਣਾਉਂਦਾ। ਦੇਖੋ ਇੱਕ ਘੜੀ ਜਦੋਂ ਥੋੜ੍ਹਾ ਝਟਕਾ ਲੱਗਦਾ ਤਾਂ ਦਿਲ ਦੀ ਧੜਕਣ ਕਿਉਂ ਵੱਧ ਜਾਂਦੀ? ਕਿਸੇ ਨੇ ਕੋਈ ਚਪੇੜ ਨਹੀਂ ਮਾਰੀ, ਕੋਈ ਡਾਂਗ ਨਹੀਂ ਮਾਰੀ, ਸਿਰਫ ਇੱਕ ਘਟਨਾ ਨੂੰ ਕੰਨਾਂ ਨਾਲ ਸੁਣਿਆ, ਫਿਜ਼ੀਕਲ ਤੌਰ 'ਤੇ ਕਿਸੇ ਟੱਚ ਵੀ ਨਹੀਂ ਕੀਤਾ, ਇੰਨੀ ਖਬਰ ਸੁਣੀ ਵੀ ਆਹ ਹੋ ਗਿਆ ਘਰ 'ਚ। ਇੱਕੋ ਦਮ ਬੰਦੇ ਨੂੰ ਤਰੇਲੀਆਂ ਲੱਗ ਪੈਂਦੀਆਂ ਨੇ, ਹਾਰਟ ਦੀ ਧੜਕਣ ਵੱਧ ਜਾਂਦੀ। ਇਹਦਾ ਮਤਲਬ ਖਿਆਲ ਨੇ ਮਨ ਨੂੰ ਏਡੀ ਵੱਡੀ ਸੱਟ ਮਾਰੀ, ਉਹਨੇ ਫਿਜ਼ੀਕਲ ਤੌਰ 'ਤੇ ਅਸਰ ਕਰ ਦਿੱਤਾ। ਹੁਣ ਜਿਹੜਾ ਇਹ ਸ਼ਬਦ ਹੈ ਸਤਿਗੁਰਾਂ ਦਾ, ਮੈਂ ਆਪ ਨੂੰ ਇੱਕ ਦੋ ਹੋਰ ਬੇਨਤੀਆਂ ਕਰਨਾ। ਇਹ ਸ਼ਬਦ ਇਹ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਜਦੋਂ ਆਪਾਂ ਪੜ੍ਹਨੇ ਖਾਂ, ਇਹਨਾਂ ਬਚਨਾਂ ਦੇ ਵਿੱਚ ਸਾਡਾ ਜਦੋਂ ਧੁਰ ਅੰਦਰ ਵਸ ਜਾਂਦਾ, ਜਿਹੜਾ ਗੁਰੂ ਕੀ ਬਾਣੀ ਦੇ ਵਿੱਚ ਬਖਸ਼ਿਸ਼ ਹੈ, ਜਿਹੜਾ ਸਤਿਗੁਰੂ ਜੀ ਦੇ ਬਚਨਾਂ ਦੇ ਵਿੱਚ ਰਹਿਮਤ ਹੈ ਗੁਰਮੁਖੋ, ਉਹ ਰਹਿਮਤ ਜਿਹੜੀ ਹੈ ਬਾਣੀ ਪੜ੍ਹਨ ਵਾਲੇ ਦੇ ਅੰਦਰ ਆ ਜਾਂਦੀ ਹੈ। ਇਸ ਨੂੰ ਥੋੜ੍ਹਾ ਜਿਹਾ ਆਪ ਜੀ ਇਕਾਗਰਤਾ ਨਾਲ ਫਿਰ ਗੁਰਮੁਖੋ ਸੁਣਿਓ। ਸਤਿਗੁਰੂ ਜੀ ਦੇ ਇੱਕ ਬਚਨ ਹੈ ਜੀ ਮਹਾਰਾਜ ਦਾ ਫੁਨੇ ਵਿੱਚ, ਉਹ ਬਚਨ ਹੈ ਸਤਿਗੁਰਾਂ ਜੀ ਦਾ, ਥੋੜ੍ਹੀ ਇਕਾਗਰਤਾ ਗੁਰਮੁਖੋ ਬਖਸ਼ਿਓ। ਉਹ ਹੈ ਮਿਤ ਕਾ ਚਿੱਤ ਅਨੇਪ ਅਨੂਪ ਮਰਮ ਨਾ ਜਾਣੀਐ। ਥੋੜ੍ਹੇ ਜਿਹੇ ਦੇ ਅਰਥ ਗੁਰਮੁਖੋ ਧਿਆਨ ਨਾਲ ਸੁਣਿਓ, ਕਿਉਂਕਿ ਸਾਖੀ 'ਚ ਖੱਬੇ ਸੱਜੇ ਵੇਖ ਲਓ ਸਰ ਜਾਂਦਾ ਹੈ, ਸ਼ਬਦ ਅਰਥ ਨਿਕਲ ਜਾਂਦਾ, ਸ਼ਬਦ 'ਚ ਬਹੁਤ ਧਿਆਨ ਦੀ ਲੋੜ ਹੈ। ਮਹਾਰਾਜ ਕਹਿੰਦੇ ਮਿਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ। ਮਿਤ ਦਾ ਅਰਥ ਮਿੱਤਰ, ਚਿੱਤ ਦਾ ਅਰਥ ਅੰਦਰ ਵਾਲਾ, ਚਿੱਤ ਕਰਾਂਗੇ, ਅਨੂਪ ਦਾ ਅਰਥ ਉਪਮਾ ਰਹਿਤ। ਕਹਿੰਦੇ ਸਾਡੇ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ, ਮਰਮ ਨਾ ਜਾਣੀਐ, ਅਸੀਂ ਉਸ ਦੇ ਭੇਦ ਨੂੰ ਨਹੀਂ ਜਾਣਦੇ। ਮਿਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਐ। ਜਿਹੜੇ ਗੁਰੂਆਂ ਦੇ ਗ੍ਰਾਹਕ ਨੇ ਉਹ ਇਸ ਤੱਤ ਨੂੰ ਪਛਾਣ ਜਾਂਦੇ ਆ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਜੇ ਆਪਣੇ ਚਿੱਤ ਨੂੰ ਕਰਤੇ ਪੁਰਖ ਵਾਹਿਗੁਰੂ ਜੀ ਦੇ ਚਿੱਤ ਵਿੱਚ ਸਮਾ ਦੇਗਾ ਨਾ ਤੇ ਤੇਰੇ ਅੰਦਰ ਪ੍ਰੇਮ ਚੜ੍ਹ ਜਾਏਗਾ। ਆਪਣਾ ਚਿੱਤ ਤੇ ਮਿੱਤਰ ਦਾ ਚਿੱਤ, ਮਿੱਤਰ ਦਾ ਚਿੱਤ ਇਹ ਧੁਰ ਕੀ ਬਾਣੀ ਹੈ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੇਂ ਸੱਚ ਧਣਾ, ਫਿਰ ਤੈਨੂੰ ਸੱਚ ਦੀ ਪ੍ਰਾਪਤੀ ਹੋਵੇਗੀ। ਮੈਂ ਅਰਜ਼ ਕਰਾਂਗਾ ਇੱਥੇ ਸਤਿਗੁਰੂ ਸਾਨੂੰ ਸਮਤ ਦਿੰਦੇ ਪਿਆ ਕਿ ਭਾਈ ਗੁਰਸਿੱਖੋ ਕਿ ਇਹ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਇਹ ਰੋਜ਼ ਗਾਓ, ਇਹਨੂੰ ਸੁਣੋ, ਰੋਜ਼ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਿਆ ਕਰੋ,
ਰਹਾਓ।
ਇਹ ਸਤਿਗੁਰਾਂ ਨੇ ਦੋ ਤੁਕਾਂ ਰਹਾਉ ਦੀਆਂ ਉਚਾਰਨ ਕੀਤੀਆਂ ਹਨ।
ਸਾਚਾ ਸਾਹਿਬ ਅੰਮ੍ਰਿਤ ਵਡਾਈ।
ਅਗਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਿਹਾ, ਸਾਚਾ ਦਾ ਅਰਥ ਸਦੀਵ ਰਹਿਣ ਵਾਲੇ, ਸਾਹਿਬ ਦਾ ਅਰਥ ਹੈ ਮਾਲਕ, ਮੇਰੇ ਮਾਲਕ ਨੇ ਸਦਾ ਰਹਿਣਾ ਹੈ, ਸਾਹਿਬ ਮੇਰਾ ਨੀਤ ਨਵਾਂ ਹੈ ਜੀ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਦਾ ਰਹਿਣ ਵਾਲਾ ਹੈ। ਅਤੇ ਮਹਾਰਾਜ ਕਹਿੰਦੇ ਨੇ ਅਮਿਤ ਵਡਾਈ, ਇਹ ਮਿਤ ਦਾ ਅਰਥ ਹੁੰਦਾ ਮਿਲਣਾ, ਅਤੇ ਅਮਿਤ ਅੱਗੇ ਐੜਾ ਗੇਤਰ, ਜਦੋਂ ਮਿਣਿਆ ਨਹੀਂ ਜਾ ਸਕਦਾ, ਉਹਨਾਂ ਦੀ ਵਡਿਆਈ ਇਤਨੀ ਹੈ, ਉਸ ਨੂੰ ਕੋਈ ਮਿਣ ਨਹੀਂ ਸਕਦਾ।
ਭਗਤ ਵਛਲ ਦਿਆਲਾ,
ਭਗਤ ਵਛਲ ਦਿਆਲਾ, ਉਹ ਇੰਨੇ ਦਿਆਲੂ ਨੇ, ਭਗਤੀ ਕਰਨ ਵਾਲੇ ਨੂੰ ਨਵਾਜਦੇ ਆ, ਭਗਤੀ ਕਰਨ ਵਾਲੇ ਨੂੰ ਪਿਆਰ ਕਰਦੇ ਆ, ਭਗਤ ਵਛਲ ਹਨ।
ਸੰਤਾਂ ਕੀ ਪੈਜ ਰੱਖਦਾ ਆਇਆ,
ਵਾਹਿਗੁਰੂ ਜੀ ਭਗਤ ਵਛਲ ਇੰਨੇ ਨੇ ਜੀ, ਆਪਣੀ ਬੰਦਗੀ ਕਰਨ ਵਾਲਿਆਂ ਦੀ ਇੱਜ਼ਤ ਬਚਾਉਂਦੇ ਆਏ ਆ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਹਰ ਯੁਗ 'ਚ। ਮਹਾਰਾਜ ਕਹਿੰਦੇ ਆਪਣੇ ਭਗਤ ਦੀ, ਆਪਣੇ ਸੰਤਾਂ ਦੀ ਇੱਜ਼ਤ ਬਚਾਉਂਦੇ ਹਨ।
ਆਦ ਬਿਰਦ ਪ੍ਰਤਪਾਲਾ,
ਇਹ ਮੇਰੇ ਵਾਹਿਗੁਰੂ ਜੀ ਦਾ ਆਦ ਦਾ ਸੁਭਾਅ ਹੈ ਜੀ, ਬਿਰਦ ਦਾ ਅਰਥ ਸੁਭਾਅ, ਆਦ ਤੋਂ, ਅੱਜ ਤੋਂ ਨਹੀਂ ਮੁੱਢ ਤੋਂ, ਸਦੀਵ ਕਾਲ ਲਈ ਉਹ ਆਪਣੇ ਭਗਤਾਂ ਦੀ ਰੱਖਦੇ ਆ ਜੀ। ਸੱਚੇ ਗੁਰਮੁਖੋ, ਸੰਸਾਰ ਤਾਂ ਬਹੁਤ ਕਰਨਾ ਚਾਹੁੰਦਾ ਹੈ, ਪਰਮੇਸ਼ਵਰ ਬੜੇ ਬੇਅੰਤ ਆ, ਜਿਹਦੀ ਪਰਮਾਤਮਾ ਰੱਖਦਾ। ਮੈਂ ਜ਼ਫਰਨਾਮੇ 'ਚ ਕੁਮਾਰ ਇਹਦਾ ਬਚਨ ਹੈ ਕਿ ਖੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਕਿਹਾ ਜਾਂਦਾ ਜਿਹਦੇ ਸਿਰ ਦੇ ਉੱਤੇ ਖੁਮਾ ਪੰਛੀ ਹੋਵੇ ਨਾ ਜੀ, ਅਰਬ ਵਿੱਚ ਕਹਿੰਦੇ ਆ, ਉਹ ਭਾਗਾਂ ਵਾਲਾ ਹੁੰਦਾ, ਉਹਨੂੰ ਕੋਈ ਦੁੱਖ ਨਹੀਂ ਵਿਆਪਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਬਖਸ਼ਿਸ਼ ਕਰਦੇ ਆ, ਸਾਡੇ ਸਿਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਖੁਮਾ ਹੈ, ਨਾ ਸਾਨੂੰ ਬੱਕਰੀ ਦੀ ਪਰਵਾਹ, ਨਾ ਭੇਡ ਦੀ ਪਰਵਾਹ। ਕਹਿਣ ਲੱਗੇ ਤੇਰੇ ਵਰਗੇ ਚਲਾਕਾਂ ਸਾਡਾ ਕੁਝ ਨਹੀਂ ਵਿਗਾੜ ਸਕਦੇ, ਸਾਡੇ ਸਿਰ 'ਤੇ ਉਹ ਖਲੋਤਾ। ਮੇਰੀ ਅਰਜ਼ ਹੈ ਉਹ ਆਦ ਕਾਲ ਤੋਂ ਆਪਣੇ ਬਿਰਧ ਮੁਤਾਬਕ ਭਗਤਾਂ ਦੀ ਪੈਜ ਰੱਖਦੇ ਹਨ।
ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਹੋ।
ਗੁਰੂ ਜੀ ਬਖਸ਼ਿਸ਼ ਕਰਦੇ ਆ, ਭਾਈ ਗੁਰਸਿੱਖੋ ਅਸੀਂ ਭੋਜਨ ਦਾ ਵੇਲਾ ਨਿਰਧਾਰਿਤ ਹੁੰਦਾ ਜੀ, ਸਵੇਰੇ ਦੁਪਹਿਰੇ ਸ਼ਾਮ ਜਾਂ ਏਕਾਹਾਰੀ ਅੱਠਾਂ ਪੈਰਾਂ 'ਚ ਇੱਕ ਵਾਰੀ ਖਾਂਦੇ। ਸਤਿਗੁਰੂ ਕਹਿੰਦੇ ਜਿਹੜਾ ਨਾਮ ਦਾ ਭੋਜਨ ਹੈ ਨਾ, ਇਹ ਹਰ ਵੇਲੇ ਖਾਓ, ਇਹ ਸਵਾਹ ਸਵਾਹ ਜਪੋ, ਇਸ ਭੋਜਨ ਨੂੰ ਰੋਜ਼ ਛਕਣਾ ਕਰੋ।
ਸਰਬ ਵੇਲਾ ਮੁਖ ਪਾਵੋ,
ਸਰਬ ਵੇਲਾ ਦਾ ਅਰਥ ਕਰਾਂਗੇ ਹਰ ਵੇਲੇ, ਮੁਖ ਪਾਵੋ ਦਰ ਤੇ ਤੁਹਾਡੇ ਮੁਖ ਵਿੱਚ ਗੁਰੂ ਕਾ ਸ਼ਬਦ ਹੀ ਹੋਵੇ, ਹਰ ਵੇਲੇ ਮੁਖ ਤੋਂ ਵਾਹਿਗੁਰੂ ਨਿਕਲੇ, ਹਰ ਵੇਲੇ ਸਤਿਗੁਰਾਂ ਦੇ ਬਚਨ ਹੀ ਸਿੱਖੋ, ਉਚਾਰਨ ਕਰੋ।
ਜਰਾ ਮਰਾ ਤਾਪ ਸਭ ਨਾਠਾ,
ਬੁਢੇਪਾ ਦੁਖਦਾਈ ਹੈ ਪਰ ਦੋ ਕੱਟਿਆ ਜਾਏਗਾ ਜੇ ਹਰ ਵੇਲੇ ਬਾਣੀ ਪੜੋਗੇ। ਮੌਤ ਬੜੀ ਦੁਖਦਾਈ ਹੈ, ਮੁੱਖ ਵਿੱਚ ਸ਼ਬਦ ਹੋਵੇਗਾ ਮੌਤ ਦਾ ਭੈ ਮੁੱਕ ਜਾਏਗਾ, ਜਿਹੜੇ ਦੁੱਖ ਤੰਗ ਕਰਦੇ ਆ ਇਹਨਾਂ ਤੋਂ ਛੁਟਕਾਰਾ ਹੋਵੇਗਾ, ਕਿਉਂਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸ ਬਾਣੀ ਨੂੰ ਹਰ ਵੇਲੇ ਗਾਉਣਾ ਕਰੋ।
ਗੁਣ ਗੋਬਿੰਦ ਨਿਤ ਗਾਵੋ,
ਭਾਈ ਪਰਮਾਤਮਾ ਜੀ ਦੇ ਗੁਣਾਂ ਨੂੰ ਦਿਨ ਰਾਤ ਗਾਉਣਾ ਕਰੋ।
ਸੁਣੀ ਅਰਦਾਸ ਸੁਆਮੀ ਮੇਰਾ,
ਸਤਿਗੁਰੂ ਗੁਰੂ ਪੰਚਮ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਸਾਡੀ ਅਰਦਾਸ ਸੁਆਮੀ ਵਾਹਿਗੁਰੂ ਜੀ ਨੇ ਸੁਣ ਲਈ, ਪਰਮਾਤਮਾ ਜੀ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਹੈ।
ਸਰਬ ਕਲਾ ਬਣ ਆਈ,
ਸਰਬ ਦਾ ਅਰਥ ਸਾਰੀ ਤੇ ਕਲਾ ਦਾ ਅਰਥ ਸ਼ਕਤੀ। ਉਹਨਾਂ ਨੇ ਅਰਦਾਸ ਸੁਣ ਲਈ, ਕਰਤੇ ਪੁਰਖ ਜੀ ਨੇ ਕਿਰਪਾ ਕੀਤੀ, ਸਾਰੀ ਸ਼ਕਤੀ ਸਾਰੀ ਤਾਕਤ ਉਹਨਾਂ ਨੇ ਬਖਸ਼ ਦਿੱਤੀ, ਬਣ ਗਈ ਜੀ, ਇਹ ਉਹਨਾਂ ਦੀ ਕਿਰਪਾ ਨਾਲ ਹੋਈ ਹੈ।
ਪ੍ਰਗਟ ਭਈ ਸਗਲੇ ਯੁਗ ਅੰਤਰ,
ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਿਆ, ਯੁਗ ਦਾ ਅਰਥ ਕਰਾਂਗੇ ਸੰਸਾਰ, ਸਾਰੀ ਦੁਨੀਆਂ 'ਚ ਪ੍ਰਗਟ ਹੋ ਗਿਆ। ਕੀ ਪ੍ਰਗਟ ਹੋਇਆ ਜੀ? ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ,
ਗੁਰੂ ਨਾਨਕ ਕੀ ਵਡਿਆਈ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਵਡਿਆਈ ਸਾਰੇ ਯੁੱਗ ਦੇ ਵਿੱਚ ਪ੍ਰਗਟ ਹੋ ਗਈ। ਮਹਾਰਾਜ ਬਚਨ ਕਰ ਰਿਹਾ, ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ ਧੰਨ। ਗੁਰੂ ਨਾਨਕ ਸਾਹਿਬ ਦੀ ਉਪਮਾ ਸਾਰੇ ਯੁੱਗ ਵਿੱਚ ਸਿਰਫ ਇੱਕੋ, ਕਿਉਂਕਿ ਮਹਾਰਾਜ ਜੀ ਦਾ ਪੁਰਬ ਆ ਰਿਹਾ ਹੈ ਜੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਦੀ ਵਡਿਆਈ ਤਾਂ ਖੁਦ ਗੁਰੂ ਜੋਤ ਕਰ ਰਹੀ ਜੀ। ਅਤੇ ਮੈਂ ਜਦੋਂ ਆਹ ਦੋ ਤੁਕਾਂ ਪੜ੍ਹਨੇ ਆ ਜੀ, ਇੱਕ ਹੁੰਦਾ ਜ਼ੁਬਾਨ ਨਾਲ ਪੜ੍ਹਨਾ, ਇੱਕ ਹੁੰਦਾ ਅੰਦਰੋਂ ਕਿਤੇ ਆਵਾਜ਼ ਨਿਕਲ ਆਵੇ। ਅਧਿਆਤਮਤਾ ਵਿੱਚ ਕਹਿੰਦੇ ਹਾਂ ਵੀ ਬੰਦੇ ਦਾ ਧਿਆਨ ਇਕਾਗਰ ਹੋਣਾ ਚਾਹੀਦਾ, ਹੈ ਨਾ, ਨਾਮ ਜਪੋ ਇਕਾਗਰ ਹੋ ਕੇ ਧਿਆਨ ਲਾ ਕੇ। ਫਿਰ ਅਸੀਂ ਅਗਲੀ ਗੱਲ ਕਹਿੰਦੇ ਹਾਂ ਵੀ ਇਹ ਬੰਦੇ ਕੋਲ ਰੂਹਾਨੀ ਗਿਆਨ ਹੋਵੇਗਾ ਤਾਂ ਛੁੱਟੇਗਾ। ਤੀਜੀ ਗੱਲ ਕਹਿੰਦੇ ਹਾਂ ਕਰਮ ਚੰਗੇ ਹੋਣਗੇ ਤਾਂ। ਚੌਥੀ ਗੱਲ ਕਹਿੰਦੇ ਹਾਂ ਵੀ ਰੱਬ ਨੇ ਜੋ ਦਿੱਤਾ ਉਹਦੀ ਕਦਰ ਜਾਣ, ਅਤੇ ਜਿਹਦੇ ਕੋਲ ਚਾਰ ਹੀ ਨਾ ਹੋਣ, ਧਿਆਨ ਵੀ ਨਾ ਹੋਵੇ, ਗਿਆਨ ਵੀ ਨਾ ਹੋਵੇ, ਕਰਮ ਵੀ ਚੰਗੇ ਨਾ ਹੋਣ, ਅਤੇ ਰੱਬ ਦੀਆਂ ਦਾਤਾਂ ਦਾ ਸ਼ੁਕਰ ਵੀ ਨਾ ਕਰੇ, ਫਿਰ ਕੀ ਕਰੇ? ਫਿਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿੰਦੀ ਹੈ ਅੰਦਰੋਂ ਅਹਿਸਾਸ ਜਾਗੇ ਅਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਈ, ਉਹ ਸਭ ਤੋਂ ਵੱਡੇ ਨੇ, ਤੈਨੂੰ ਬਚਾ ਲੈਣਗੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਇਦੋਂ ਵੱਡੀ ਬੇਨਤੀ ਕੀ ਹੈ ਜੀ? ਗਿਆਨ ਕੋਈ ਨਹੀਂ, ਧਿਆਨ ਕੋਈ ਨਹੀਂ, ਕਰਮ ਕੋਈ ਨਹੀਂ, ਸਾਰ ਨਾ ਜਾਣਾ ਤੇਰੀ, ਮੈਂ ਕਦਰ ਵੀ ਨਹੀਂ ਜਾਣੀ, ਪਰ ਇੱਕ ਪਤਾ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਸਮਾਪਤੀ ਕਰਨ ਲੱਗਾ। ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਜੀ ਦੇ ਭਰਾਤਾ ਸਨ ਜੀ, ਉਹਨਾਂ ਤੋਂ ਛੋਟੇ ਵਿਦਵਾਨ ਸੱਜਣਾਂ ਨੂੰ ਪਤਾ ਹੈ, ਬੜੇ ਲੰਡਨ ਤੋਂ ਮੇਰਾ PhD ਕਰਕੇ ਆਏ ਸਨ ਜੀ। ਉਹ ਬਹੁਤ ਸੋਹਣਾ ਲਿਖਦੇ ਸਨ, ਉਹ ਵੀ ਸ਼ੁੱਧ ਸਰੂਪ, ਕਲਮ ਦੀ ਕਰਾਮਾਤ, ਲੰਮੀ ਨਜ਼ਰ, ਸੁਰਤ ਸ਼ਬਦ ਬਾਰੇ ਉਹਨਾਂ ਦੀ ਇੱਕ ਕਿਤਾਬ ਲੰਮੀ ਨਜ਼ਰ ਹੈ, ਉਹਦਾ ਪਹਿਲਾ ਚੈਪਟਰ ਹੈ ਰਬਾਬ, ਪੜ੍ਹਨ ਵਾਲਾ ਹੈ ਜੀ। ਉਹਦੇ ਵਿੱਚ ਉਹਨਾਂ ਨੇ ਇੱਕ ਇਸਲਾਮੀ ਗ੍ਰੰਥ ਦਾ ਹਵਾਲਾ ਦਿੱਤਾ ਹੈ। ਉਹ ਕਹਿੰਦੇ ਹਜ਼ਾਰ ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ 'ਤੇ ਇੱਕ ਬਹੁਤ ਚੰਗਾ ਹੁਨਰਮੰਦ ਬੰਦਾ ਰਹਿੰਦਾ ਸੀ ਜੀ। ਅਸਲ 'ਚ ਉਹਦਾ ਨਾਮ ਸੀ ਆਬੂ ਨਸਰ, ਪਰ ਉਹਦਾ ਜਿਹੜਾ ਸ਼ਹਿਰ ਸੀ ਉਹ ਸੀ ਫਾਰਾਬ, ਅਤੇ ਕੁਦਰਤੀ ਤੌਰ 'ਤੇ ਉਹਨੂੰ ਲੋਕ ਉਹਦੇ ਸ਼ਹਿਰ ਦੇ ਨਾਮ ਨਾਲ ਜ਼ਿਆਦਾ ਜਾਣਦੇ ਸਨ। ਇੱਕ ਤਾਂ ਉਹ ਹਕੀਮ ਸੀ, ਦੂਜਾ ਉਹ ਗਵੱਈਆ ਬੜੇ ਕਮਾਲ ਗਾਉਂਦਾ, ਬਹੁਤ ਸੋਹਣਾ ਸੀ। ਹਜ਼ਾਰ ਕੁ ਸਾਲ ਪਹਿਲਾਂ ਉਹ ਵਜੰਤਰੀ ਸਾਜ ਬੜੇ ਕਮਾਲ ਦਾ ਵਜਾਉਂਦਾ ਸੀ, ਫਿਲੋਸਫਰ ਸੀ ਜੀ। ਸਾਰੇ ਗੁਣ ਹੋਣ ਦੇ ਬਾਵਜੂਦ ਸਭ ਤੋਂ ਕਮਾਲ ਦਾ ਗੁਣ ਇਹ ਸੀ, ਉਹਨੂੰ ਪਕੜ ਕੋਈ ਨਹੀਂ ਸੀ। 4 ਦਰਾਮ ਰੱਖਦਾ ਸੀ ਜੀ ਮਹੀਨੇ ਵਾਸਤੇ ਰੋਟੀ ਦਾ ਖਰਚਾ, ਸਭ ਕੁਝ ਵੰਡ ਦਿੰਦਾ ਸੀ। ਅਗਲੀ ਗੱਲ, ਉਹਨੂੰ ਹਰ ਬੰਦਾ ਮਿਲਣਾ ਚਾਹੁੰਦਾ ਸੀ, ਉਹ ਨਿਰਲੇਪ ਰਹਿੰਦਾ ਸੀ। ਇੱਕ ਵਾਰ ਕੋਈ ਅਮੀਰ ਬੰਦਾ, ਉਹਨੇ ਬੜੀ ਅਪਰੋਚ ਕੀਤੀ ਜੀ ਮੈਂ ਮਿਲਣਾ ਚਾਹੁੰਦਾ, ਉਹ ਜਾਂਦਾ ਨਹੀਂ ਸੀ ਇਹ ਕਾਫਲਿਆਂ ਵਿੱਚ, ਵਾਹਿਗੁਰੂ ਮਹਿਫਲਾਂ ਵਿੱਚ। ਇੱਕ ਦਿਨ ਉਹ ਸਭੈਕਨ ਕਿਤੋਂ ਨਿਕਲ ਰਿਹਾ, ਅਤੇ ਜਿਹੜਾ ਬੰਦਾ ਉਹਨੂੰ ਚਾਹੁੰਦਾ ਸੀ ਮੈਨੂੰ ਮਿਲੇ, ਉਹਦੇ ਵਿਹੜੇ 'ਚ ਵਰ ਗਿਆ ਆਪਣੀ ਮੌਤ 'ਚ। ਪਹਿਲੀ ਗੱਲ ਤਾਂ ਉਹਦੇ ਕੱਪੜੇ ਵੇਖੇ, ਕੱਪੜੇ ਜੀ ਪਾਟੇ ਹੋਏ ਸਨ, ਅਤੇ ਅੱਜ ਸੱਚ ਇਹ ਵੇ ਲੋਕ ਕੱਪੜੇ ਵੇਖ ਕੇ ਧਰਮ ਦੀ ਪਰਿਭਾਸ਼ਾ ਨਿਰਧਾਰਿਤ ਕਰਦੇ ਆ, ਚਮਕ ਦਮਕ ਵੇਖ ਕੇ। ਮੈਂ ਤਾਂ ਬੈਠੇ ਆ ਪ੍ਰਧਾਨ ਜੀ ਵੀ ਗੁਰਮੁਖ ਪਿਆਰਿਓ, ਮੈਂ ਕਹਿੰਦਾ ਇਸ ਪ੍ਰਕਰਮਾਂ ਵਿੱਚ ਜੇ ਧਿਆਨ ਨਾਲ ਪੈਰ ਰੱਖੋ ਅਤੇ ਧਿਆਨ ਨਾਲ ਚੱਲੀਏ, ਕੀ ਪਤਾ ਕਿਹੜਾ ਪਾਟੇ ਕੱਪੜਿਆਂ ਵਾਲਾ ਗੁਰੂ ਦੇ ਰੰਗ 'ਚ ਰੁੱਤਾ ਕਿਸ ਅਵਸਥਾ ਵਿੱਚ ਬੈਠਾ। ਇੱਥੇ ਉਹਦੇ ਬਸਤਰ ਪਾਟੇ ਨੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਉਹ ਚਲਾ ਗਿਆ ਮਹਿਫਲ ਵਿੱਚ ਜੀ, ਉਹਨੂੰ ਪਹਿਲਾਂ ਤਾਂ ਚੋਬਦਾਰਾਂ ਨੇ ਰੋਕਿਆ, ਤੂੰ ਕਿਵੇਂ ਆ ਗਿਆ, ਝਿੜਕਣ ਲੱਗ ਪਏ। ਉਹ ਨਿਕਲ ਗਿਆ ਅੱਗੇ, ਉਹਨੂੰ ਵੇਖ ਕੇ ਸਾਰੇ ਮਜ਼ਾਕ ਉਡਾਉਣ ਲੱਗ ਪਏ, ਟਿੱਚਰਾਂ ਕਰਨ ਜੀ ਉਹਦੇ ਕੱਪੜੇ ਵੇਖ ਕੇ। ਉਹਨੇ ਨਾ ਜੀ ਕੱਪੜਾ ਆਪਣੀ ਬਗਲ 'ਚ ਕੱਛ 'ਚ ਨਿੱਕਾ ਜਿਹਾ ਸਾਜ ਦਿੱਤਾ, ਸਾਜ ਕੱਢਿਆ, ਵਜਾਉਣ ਲੱਗ ਪਿਆ, ਨਾਲੇ ਗਾਉਣ ਲੱਗ ਪਿਆ। ਕਹਿੰਦੇ ਉਹਦੇ ਗਾਉਣ ਦੀ ਤਸੀਰ ਇੰਨੀ ਸੀ, ਕਮਾਲ ਦੀ ਉਹਦੀ ਗਾਇਕੀ ਸੀ, ਇੱਕੋ ਦਮ ਜਿੰਨੀ ਮਹਿਫਲ ਸੀ ਉਹਨਾਂ ਦੀ ਸੁਰਤ ਚੇਂਜ ਕਰਤੀ, ਸਾਰੇ ਹੱਸਣ ਲੱਗ ਪਏ, ਸਾਰੇ ਹੱਸੀ ਜਾਣ। ਉਹਨੇ ਪਰਦਾ ਬਦਲਿਆ ਜੀ, ਸੁਰ ਬਦਲੀ, ਸਮਝ ਲਓ ਸੁਰ ਬਦਲ ਕੇ ਗਾਇਆ, ਜਿੰਨੇ ਹੱਸਦੇ ਪਏ ਸਾਰੇ ਰੋਈ, ਭੁੱਬਾ ਮਾਰ ਕੇ ਰੋਣ ਲੱਗ ਪਏ ਜੀ, ਕਿਉਂਕਿ ਰਾਗ ਵਿੱਚ ਇੰਨੀ ਤਾਕਤ। ਯਾਦ ਰੱਖਿਓ, ਇੱਕ ਗਾਇਆ ਹੋਇਆ ਰਾਗ ਵਿੱਚ ਸ਼ਬਦ ਸੱਜਣ ਵਰਗੇ ਬੰਦੇ ਨੂੰ ਸੰਤ ਬਣਾ ਦਿੰਦਾ। ਇਸੇ ਕਰਕੇ ਗੁਰਦੇਵ ਨੇ ਸਾਰੀ ਬਾਣੀ ਰਾਗ 'ਚ ਰੱਖੀ, ਉਹਨੇ ਗਾਇਆ, ਸਾਰੀ ਮਹਿਫਲ ਰੋਣ ਲੱਗ ਪਈ। ਉਹਨੇ 5-10 ਮਿੰਟ ਰਵਾ ਕੇ ਨਾ ਤੀਜਾ ਪਰਦਾ ਬਦਲਿਆ, ਸਾਰੇ ਸੌਂ ਗਏ, ਬੇਹੋਸ਼ ਕਰਤੇ ਜੀ ਗਾਇਕੀ ਨਾਲ। ਜਾਂਦਿਆਂ ਹੋਇਆਂ ਉਹ ਚਿੱਠੀ ਲੈ ਗਿਆ, कागज ते लिखदा है कि आपने हकीम फराबी से मिलना था, लफ्ज ते अरबी दिन पर उर्दू च लिखिया, आपने हकीम फराबी से मिलना था, वो आया, तुमने खंसी उड़ाई, हकीम तुमको हंसा के रुला के और सुला के जा रहा है। सुनियो, हकीम तुमको हंसा के रुला के सुला के जा रहा है। इत्थे डॉक्टर साहब कहिंदे ओह बंदा बड़ा चंगा सी, ओदे गायकी विच ओदे साज विच सिर्फ तीन परदे ने, वह रवा सकदा है, हसा सकदा है, ते सुवा सकदा है। मेरे धन गुरु नानक साहब कोल इक चौथा पड़दा है जिहड़े करोड़ा जन्मां दे सुत्या होया नूं जगा सकदा। बस आ बख्शिश है, गुरु नानक साहब जी की सारी दुनिया च वडियाई। ते उस वक्त सब तो जिहड़े ज्ञानवान बंदे सन, चलो पंडित काजी तो सन ही, ये तो मुतसी भी बहुत सन जी, बख्श दिया जी, सब तो वध सूझ वाले सिद्ध सन। मैं उस दिन कहा सी कथा करदे कह देने छड़ो जी कन्न पाटे जी रोटी मां, वो जिहड़ा गोपी चंद दे घर छड़ राज छड़ के गया भरथरी रोटी की खातर तुरिया, जिहड़े बंदे राज नूं ठुड्डे मार के गए आ, इहदा मतलब किसी होर भुख लई घरों निकलिया। पर जदों तुहाडे नेड़े वटाले अचल मिले, इत्थे फिर उन्हां दी रसना ने यही कहा, बाबे कीती सिद्ध गोष्ट, शब्द शांत सिद्धां विच आई, जिन मेला शिवरात दा खट दर्शन आदेश कराई। अगे कहिंदे ने सिद्ध बोलन शुभ बचन, धन नानक तेरी वड्डी कमाई। प्यारिओ, कमाई वाले वड्डी कह रहे आ, क्योंकि मैं फिर अर्ज करांगा, जिहड़ा बंदिआं नूं भुख नहीं लगदी, बर्फ च बह सकदे आ, अग कोल बह सकदे आ, भावें तन दी कमाई सुरत दी कमाई ते कीती ना, सिद्ध बोलन शुभ बचन, धन नानक तेरी वड्डी कमाई, वड्डा पुरख प्रगटिया कलजुग अंगद जोत जगाई। मेरी अर्ज है सतगुरां ने जी, ये सानू मैनू तां ही हुक्मनामा बख्शिया बई, इहदी कमाई करिया करिया जी, अमृत वेले उठ के बाणी पढ़ो, सानू तां सतगुरे उपदेश दित्ता है। आप संगत दा, सन्मानयोग सिंह साहब जी दा, गुरद्वारा प्रबंध दा जी, सारे दफ्तर दा, सन्मानयोग प्रधान जी बैठे आ, सारा स्टाफ जी, सारे तुसी बैठे हो, मैं तुहाडा शुक्रगुजार हाँ, तुसी सतगुरु जी दे दर ते कथा करन दा सद्दा दिता। 17 तरीक तो परंपरता कीती सी जी, अज समाप्ति जिवें तुसी हुक्म कीता। हाँ, इन्हां दिनां च मेरे तो बोलदिआं एक नहीं बेअंत भुलां होईआं ने, याद रखियो। मैं सवकार नाल संगत च खलो के, दो नज़रिए हुंदे ने बंदे दे सुनदे ते वेखण दे, एक तरीका हुंदा निंदिया दा, एक तरीका हुंदा निकुता चीनी दा। चलो मैं कोई लाइव चल रहा किसे दा कोई जिक्र नहीं करना, किन्ने की किया जा, कोई स्टाफ वल्लों नहीं, प्रबंध वल्लों नहीं, जे तां नुकता चीनी करांगे फिर तो ठीक है। नुकता चीनी दा मतलब हुंदा है कि बंदा बोल रहा है, लिख रहा है, कोई काम कर रहा, किसी थां ते थोड़ी जी उकाई आ जाए, उन्हूं कहना भी बाकी सब ठीक है, आ आ ठीक कर लै, ये नुकता चीनना है। ते नुकता चीन हमेशा स्याणे हुंदे आ, निंदक बंदे मूर्ख तो मूर्ख हुंदे आ, मूर्ख निंदिया कर सकदा जी, नुकता चीनण वाले बंदे स्याणे हुंदे आ। मान लो मैं बेनती करा, दीवार उत्ते रंग होया जी, आ के पड़चोल हो रही हो, वेखण वाला कहिंदा बाकी ठीक है, आ इत्थे मैं निशानी ला चलिया, इहनूं रगड़ के दोबारा कर दी, ते मूर्ख कहेगा सारी कंध ढा दिओ, फर्क है ना। मैं बेनती करा, लाइव बेनती कर रहा कि मेरे तो इन्ने दिनों च बोलदिया अर्थ करदिया सिद्धांतक तौर पर, क्योंकि मैं भी तो इंसान हाँ जी, आप सब नूं पता, मैं आरंभ च कहा कहना बहुत सौखा है, गुरु साहब बख्शिश करन वड्डे वड्डे बंदियां दियां स्टेज ते लत्तां कंबन लग पैंदियां, इह सतगुरु कृपा करे जी, वह मेहर करदा, बंदे च कोई ताकत नहीं। मेरी फिर भी अर्ज है, इन्हां दिनां च अर्थ करद्या इतिहास सुनांद्या किसी किस्म की कोई भुल हो गई हो, संगत जी मैं दिलों माफ़ी मांगना, मैं यू विखावे की निम्रता ना, क्यों भी भाई साहब बड़ी निम्रता चाहे ना, क्योंकि सच्ची मैं दिलों कहना, तो मैं माफ़ कर दिया जी। प्रबंधक वीरो तुहाडा बहुत धन, तुसी बहुत सहयोग दिता, सच है बहुत प्यार किया, मैं तुहाडा सब का शुक्रगुजार हाँ जी। ਇੱਥੋਂ ਦੇ ਮੰਜੀ ਸਾਹਿਬ ਦੇ ਸਟਾਫ ਦਾ, ਦਰਬਾਰ ਸਾਹਿਬ ਦਾ, ਸਿੰਘ ਸਾਹਿਬਾਨ ਜੀ ਦਾ, ਸਾਰਿਆਂ ਦਾ ਤਹਿ ਦਿਲੋਂ ਮੈਂ ਧੰਨਵਾਦੀ ਹਾਂ। ਆਓ ਜੀ ਹੁਣ ਥੋੜ੍ਹਾ ਜਿਹਾ ਨਾਮ ਜਪ ਲਈ ਟਾਈਮ ਹੈਗਾ ਆਪਣੇ ਕੋਲ, ਕਿਰਪਾ ਕਰੋ ਜੀ ਉਹ ਨਾਮ ਜਪੋ, ਇਹ ਤੁਹਾਡੀ ਅਸੀਸ ਹੈ ਜੀ ਮੈਨੂੰ, ਸੱਚ ਹੈ ਜੀ। ਆਪ ਕਿਰਪਾ ਕਰੋ, ਕੋਈ ਰਸਨਾ ਵਿਰਵੀ ਨਾ ਰਹੇ, ਬਸ ਆਹ ਅਸੀਸਾਂ ਦੇ ਕੇ ਤੋਰੋ ਅੱਜ, ਮੇਰਾ ਸਤਿਗੁਰੂ ਮੈਨੂੰ ਯਾਦ ਆਵੇ। ਉਸੇ ਤਰ੍ਹਾਂ ਜਿਵੇਂ ਰੋਜ਼ ਅਸੀਸ ਦਿੰਦੇ ਹੋ ਜੀ, ਸਤਨਾਮ ਵਾਹਿਗੇ ਗੁਰੂ, 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 ਸਤਨਾਮ ਵਾਹਿਗੇ ਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਜੀ, ਆਪ ਜੀ ਦੇ ਦਰ 'ਤੇ ਸੇਵਾ ਕਰਦਿਆਂ, ਕਥਾ ਦੀ ਸੇਵਾ ਕਰਦਿਆਂ, ਹੱਥੀ ਸੇਵਾ ਕਰਦਿਆਂ, ਜਾਣੇ ਅਣਜਾਣੇ ਸਤਿਗੁਰੂ ਬਹੁਤ ਭੁੱਲਾਂ ਹੋਈਆਂ ਨੇ, ਆਪਣਾ ਜਾਣ ਕੇ ਬਖਸ਼ ਲਿਆ ਜੀ। ਆਓ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਸੁਣੀ ਅਰਦਾਸ ਸੁਭਾਮੀ ਮੇਰਾ, ਸਰਬ ਕਲਾ ਬਨ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।